दुख जाई। सतनाम श्री वाहे गुरु साहिब जीओ। माज महला तीजा। सच्चा सेवी सच सलाही। सच नाए दुख कभी नाही। सुखदाता सीवन सुख पाइन। गुरमत मन वसावणिया। हों वाई सुख सहज समाद लगावणिया। जो हर सेवै से सदा सुख है। शोभा सुरत सुहावणिया। जो हर सेवै से सदा सुख है। शोभा सुरत सुहावणिया। वाहिगुरु जी का खालसा वाहिगुरु जी की फतेह। परम सत्कार योग चवर छत्र तख्त दे मालक दसां पातशाहां दी आत्मक जोत सतगुरु पातशाह जी दी पावन हजूरी अंदर साजी नवाजी गुरु खालसा साध संघ जी हो भागां वाले हो गुरु चरणा विच सजे बैठे हो। सुनो चल रही गुरु की कथा। धन गुरु गरीब नवाज गुरु अमरदास साहब सचे पातशाह जी जिन्हां बारे भट्टा ने बचन कीते हन। कन हर बूंद बसोरो मावल कुसुम बसंत गणंत न आवै। राव सस किरण उदर सागर को गंग तरंग अंत को पावै। रुद्र ध्यान ज्ञान सतगुर के कब जन भल उन है जो गावै। भले अमरदास गुण तेरे तेरी उपमा दोहे बने आवै। सो ऐसे सतगुरु पातशाह जी माज राग विच जो फरमा रहे हन सुनो बड़े प्यार दे सहत गुरु की कथा विचार।
माज महला तीजा। सच्चा सेवी सच सलाही।
धन गुरु गरीब नवाज साहिब जी फरमाउंदे हन हे गुरसिखो सच्चा सेवी उस सच्चे नू सेवना करो ते सच सलाही उस सच्चे दी ही सलाघा करो। सेवी उस सच्चे दा ही सिमरन करो। सच्चा सेवी सच बोलना ही सच्चा सेवी है। सच्चा सेवी सच्चा जो परमेश्वर है उस दे नाम नू जपन वाले गुरसिख ते उस दियां संगतां वास्ते लंगर पानी आदिक पानी पखा पीस दास कै ए करनी सच्चे दी सेवा है। सच सलाही सच दी होई सलाघा करनी सिफत करनी के सच बोलना बहुत अच्छा है चंगा है। सच बोलना धर्म है। सच सच्चे परमात्मा दी सलाघा करनी है। सच सलाही सच्ची सुची जो गुरु की संगत है उसे नु सलाउना है उसे दी सलाघा करनी है। हे मना हे सिखा जे तू ए गुरु अमरदास साहिब जी फरमाउंदे ने ए गुरु नानक पातशाह जी दा आशा ए गुरु अंगद देव सच्चे पातशाह जी दा आशा सच्चा सेवी ते सच सलाही नु प्राप्त कर लवें।
सच्चे नाए दुख कब ही नाही।
ए सच्चा परमेश्वर दा नाम जपन विच जुड़ जावे फिर दुख कब ही नाही। फिर तेनु कदे ही दुख नहीं लग सकदा। फिर दुख नाही सब सुख ही है रे। फिर दुख नहीं हन फिर ता पाए सारे सुख हन। दुखां नू सतगुरु पातशाह लै लैणगे। दुखां नू गुरु दी सेवा लै लवेगी। इन्हां दुखां नू गुरु की संगत वंड लवेगी तो सुखी हो जावेगा। आनंदपुर साहिब दी गल है। एक प्रेमी जो प्रसाद बना के लिया है विच गिरियां मेवे बदाम ਗੁਰੂ ਕੀਆਂ ਸੰਗਤਾਂ ਨੂੰ ਵੰਡਣ ਵਾਸਤੇ। ਜਿਸ ਨੂੰ ਭੋਗ ਲਵਾਉਣਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਉਹਦੇ ਵਿਚ ਕਦੇ ਵੀ ਗਿਰੀਆਂ ਮੇਵੇ ਬਦਾਮ ਨਹੀਂ ਪਾਉਣੇ, ਮਰਜ਼ਾਦਾ ਨਹੀਂ ਹੈ। ਕਿਉਂਕਿ ਕੜਾਹ ਪ੍ਰਸ਼ਾਦ ਦੇ ਦੋ ਨਾਮ ਹਨ, ਇਕ ਪੰਚਾਮ੍ਰਿਤ ਤੇ ਇਕ ਤਿਹਾਵਲ। ਤਿਹਾਵਲ ਦਾ ਮਤਲਬ ਹੈ ਤਿੰਨ, ਤੇ ਤਿੰਨ ਹਨ ਆਟਾ, ਘਿਓ ਤੇ ਪਾਣੀ। ਦੂਸਰਾ ਨਾਮ ਹੈ ਪੰਚਾਮ੍ਰਿਤ, ਪੰਜਾਂ ਦੇ ਮਿਲਣ ਨਾਲ ਆਟਾ, ਘਿਓ, ਪਾਣੀ, ਤਿੰਨ ਇਹ ਹੋ ਗਏ। ਤੇ ਚੌਥੀ ਹੈ ਆਪਣੇ ਇਕ ਮਿੱਠਾ ਹੋ ਗਿਆ। ਜਿੱਥੇ ਤਿਹਾਵਲ ਹੈ ਉਥੇ ਤਿੰਨ ਇਹ ਗਿਣਨੇ ਨੇ, ਮਿੱਠਾ, ਘਿਓ ਤੇ ਆਟਾ। ਤੇ ਜਿੱਥੇ ਪੰਚਾਮ੍ਰਿਤ ਗਿਣਨਾ ਉਥੇ ਘਿਓ, ਆਟਾ ਤੇ ਮਿੱਠਾ ਤਿੰਨ ਚੀਜ਼ਾਂ, ਇਹ ਚੌਥਾ ਪਾਣੀ ਤੇ ਪੰਜਵੀਂ ਅੱਗ, ਇਨ੍ਹਾਂ ਪੰਜਾਂ ਦੇ ਨਾਲ ਮਿਲ ਕੇ ਬਣਨ ਵਾਲਾ ਪੰਚਾਮ੍ਰਿਤ। ਜੇ ਵਿਚ ਗਿਰੀਆਂ ਮੇਵੇ ਬਦਾਮ ਪਾ ਦਿਆਂਗੇ ਤੇ ਉਹ ਪੰਚਾਮ੍ਰਿਤ ਨਹੀਂ ਹੋਣਾ। ਹਾਂ, ਉਹ ਸੰਗਤ ਦੇ ਛਕਣ ਵਾਸਤੇ, ਕਿਸੇ ਗੁਰਸਿੱਖ ਨੂੰ ਛਕਾਉਣ ਵਾਸਤੇ ਅਸੀਂ ਗਿਰੀਆਂ ਮੇਵੇ ਬਦਾਮ ਪਾ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਜ਼ਾਦਾ ਬਣਾਈ ਹੈ ਉਹ ਹੀ ਰੱਖਣੀ ਹੈ। ਹੁਣ ਇਹ ਪ੍ਰੇਮੀ ਗਿਰੀਆਂ ਮੇਵੇ ਬਦਾਮ ਪਾ ਕੇ ਉਹ ਸੁੱਤੇ ਸੇ ਸੰਗਤ ਦੇ ਛਕਣ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਗੁਰਸਿੱਖਾਂ ਵਾਸਤੇ ਲੈ ਕੇ ਆਇਆ। ਜਦੋਂ ਦਰਵਾਜ਼ੇ ਚੋਂ ਲੰਘਣ ਲੱਗਾ ਤੇ ਪਹਿਰੇਦਾਰ ਸਿੱਖ ਨੇ ਦੇਖ ਲਿਆ, ਜਦੋਂ ਦੇਖਿਆ ਬੜੇ ਸੁੰਦਰ ਗਿਰੀਆਂ ਮੇਵੇ ਬਦਾਮ ਪਏ ਨੇ, ਦੇਸੀ ਘਿਓ, ਸੋਹਣਾ ਖੁਸ਼ਬੂ ਆਈ ਤੇ ਮਨ ਵਿਚ ਲਾਲਚ ਆ ਗਿਆ ਵੀ ਜੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਥਾਲ ਹੀ ਮੇਰੇ ਵੱਲ ਭੇਜਦੇ ਨੇ ਵੀ ਪਹਿਰੇ ਤੇ ਖੜਾ ਤੇ ਸਿੱਖਾ ਤੂੰ ਛਕ ਲੈ ਪਈ, ਇਹ ਮਨ ਦੇ ਅੰਦਰ ਫੁਰਨਾ ਫੁਰਿਆ। ਅੰਤਰਜਾਮੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਉਸ ਪ੍ਰੇਮੀ ਨੂੰ ਕਹਿਣ ਲੱਗੇ ਵੀ ਜਿਹੜਾ ਸਾਡਾ ਸਿੰਘ ਪਹਿਰੇ ਤੇ ਖੜਾ ਉਹਨੂੰ ਭੁੱਖ ਲੱਗੀ ਹੋਈ ਹੈ, ਇਹ ਸਾਰਾ ਹੀ ਲੈ ਜਾਓ, ਉਸ ਨੂੰ ਛਕਾ ਦਿਓ। ਬੜਾ ਪ੍ਰਸੰਨ ਹੋਇਆ, ਛਕ ਲਿਆ ਉਸਨੇ। ਅਗਲੇ ਨੂੰ ਸਰੀਰ ਤੇ ਫੋੜੇ ਹੀ ਫੋੜੇ ਨਿਕਲ ਆਏ। ਸਤਿਗੁਰੂ ਸਾਹਿਬ ਦੇ ਚਰਨਾਂ ਚ ਗਿਆ ਮਹਾਰਾਜ, ਬੜਾ ਔਖਾ, ਤੁਰਿਆ ਨਹੀਂ ਜਾ ਰਿਹਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਤੇਰੀ ਆਪਣੀਓ ਹੀ ਕਿਰਤ ਕੀਤੀ ਹੋਈ ਹੈ, ਇਹ ਸਾਡੀ ਕੋਈ ਪ੍ਰੇਰਣਾ ਨਹੀਂ, ਇਹ ਤੇਰੀ ਆਪਣੀ ਵਿਚਾਰ, ਤੇਰੀ ਆਪਣੀ ਹੀ ਕਿਰਤ, ਇਹ ਤੇਰਾ ਆਪਣਾ ਹੀ ਕਰਮ ਹੈ। ਸੱਚੇ ਪਾਤਸ਼ਾਹ ਜੀ ਮੈਨੂੰ ਸਮਝਾ ਤਾਂ ਦਿਓ, ਅਗਿਆਨੀ ਹਾਂ, ਅਣਜਾਣ ਹਾਂ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਹੜਾ ਕੋਈ ਸਾਡੀਆਂ ਸੰਗਤਾਂ ਵਾਸਤੇ, ਗੁਰਸਿੱਖਾਂ ਵਾਸਤੇ ਸ਼ਰਧਾ ਤੇ ਪਿਆਰ ਨਾਲ ਕੋਈ ਲੰਗਰ ਪਾਣੀ ਜਾਂ ਕੋਈ ਪਦਾਰਥ ਲਿਆਉਂਦਾ ਹੈ, ਜਦੋਂ ਸ਼ਰਧਾ ਦੇ ਨਾਲ ਤਿਆਰ ਕਰਕੇ ਲਿਆਉਂਦਾ ਹੈ ਤੇ ਉਹਦੇ ਮਨ ਦੇ ਅੰਦਰ ਜੋ ਵੀ ਭਾਵਨਾ, ਇੱਛਾ ਹੈ, ਦੁੱਖ ਹੈ, ਉਹ ਜਦੋਂ ਗੁਰੂ ਕੀ ਸੰਗਤ ਜਾਂ ਗੁਰਸਿੱਖ ਛਕਦੇ ਹਨ, ਅਰਦਾਸ ਕਰਦੇ ਨੇ, ਤਾਂ ਉਹਦਾ ਦੁੱਖ ਜਿਹੜਾ ਉਹ ਨਿਵਰਤ ਹੋ ਜਾਂਦਾ ਹੈ, ਉਹਨੂੰ ਸੁੱਖ ਮਿਲ ਜਾਂਦਾ ਹੈ। ਪ੍ਰੇਮੀਆਂ ਦੇ ਸੁੱਖਾਂ ਵਾਸਤੇ ਇਹ ਢੰਗ ਹੈ, ਇਹ ਤਰੀਕਾ ਹੈ। ਹੁਣ ਉਹ ਕਿਸੇ ਭਾਵਨਾ ਨਾਲ ਬਣਾ ਕੇ ਲਿਆਇਆ ਸੀ, ਉਹਦੀ ਭਾਵਨਾ ਤਾਂ ਪੂਰੀ ਹੋਣੀ ਸੀ। ਜੇ ਤੇ ਸੰਗਤ ਵਿਚ ਵਰਤਾਇਆ ਜਾਂਦਾ, ਕਿਸੇ ਨੂੰ ਮਾੜੀ ਜੀ ਖਾਰਸ਼ ਹੁੰਦੀ, ਕਿਸੇ ਨੂੰ ਇੱਕ ਫੋੜਾ ਹੁੰਦਾ, ਕਿਸੇ ਨੂੰ ਦੋ ਹੁੰਦੇ, ਮਾਮੂਲੀ ਜੀ ਗੱਲ ਸੀ, ਉਹਦਾ ਵਿਚਾਰੇ ਦਾ ਸਾਰਾ ਦੁੱਖ ਵੰਡਿਆ ਗਿਆ ਸੀ। ਹੁਣ ਉਹ ਤੇ ਫੋੜਿਆਂ ਨਾਲ ਭਰਿਆ ਪਿਆ ਸੀ, ਆਪ ਦੁਖੀ ਸੀ, ਉਸੇ ਦੁੱਖ ਕਰਕੇ ਉਹਨੇ ਇਹ ਪ੍ਰਸ਼ਾਦ ਲਿਆਂਦਾ ਸੀ। ਤੇ ਤੈਂ ਪ੍ਰਸ਼ਾਦ ਕਰਕੇ ਨਹੀਂ ਛਕਿਆ, ਤੂੰ ਤੇ ਲਾਲਚ ਕਰਕੇ ਛਕਿਆ ਵੀ ਗਿਰੀਆਂ ਬੜੀਆਂ ਪਈਆਂ ਨੇ, ਮੇਵੇ ਬਦਾਮ ਬਹੁਤ ਕੁਝ ਹੈ, ਬਹੁਤ ਕੁਝ ਹੈ। ਇਸ ਲਾਲਚ ਦੇ ਵੱਸ ਹੋ ਕੇ, ਅਧੀਨ ਹੋ ਕੇ ਤੈਂ ਛਕਣਾ ਕੀਤਾ ਸੀ, ਹੁਣ ਉਹ ਸਾਰੇ ਦਾ ਸਾਰਾ ਦੁੱਖ ਤੈਨੂੰ ਇਕੱਲੇ ਨੂੰ ਭੋਗਣਾ ਪੈਣਾ, ਹੁਣ ਤੂੰ ਭੋਗ। ਜੇ ਸੰਗਤ ਰੂਪ ਵਿਚ ਛਕ ਲੈਂਦਾ ਤਾਂ ਮਾਮੂਲੀ ਜਿਹਾ ਦੁੱਖ ਲੱਗਣਾ ਸੀ। ਸੋ ਗੁਰੂ ਕੇ ਪਿਆਰਿਓ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਦੁੱਖ ਕਦੇ ਨਾਹੀ, ਇਹ ਗੁਰੂ ਦੀ ਸੇਵਾ ਨਾਲ ਤੇ ਸਿਮਰਨ ਨਾਲ ਦੁੱਖ ਕਦੇ ਨਹੀਂ ਰਹਿੰਦਾ। ਇੱਕ ਤੇ ਸਿਮਰਨ ਕਰਨ ਨਾਲ ਖਤਮ ਹੋ ਜਾਂਦਾ, ਇੱਕ ਗੁਰੂ ਪਾਤਸ਼ਾਹ ਗੁਰੂ ਸੰਗਤਾਂ ਦੀਆਂ ਸੇਵਾ ਕਰਨ ਕਰਕੇ ਇਹ ਖਤਮ ਹੋ ਜਾਂਦਾ। ਇਸ ਵਾਸਤੇ ਗੁਰੂ ਕੇ ਲੰਗਰ ਵਿਚ ਸੰਗਤ ਰੂਪ ਵਿਚ ਬੈਠ ਕੇ ਸ਼ਰਧਾ ਨਾਲ ਗੁਰੂ ਕਾ ਲੰਗਰ ਛਕਣਾ ਹੈ, ਕਦੇ ਵੀ ਲਾਲਚ ਅਧੀਨ ਹੋ ਕਰਕੇ ਨਹੀਂ ਛਕਣਾ।
ਅੱਜ ਤਾਂ ਸਮੇਤ ਨਿਆਣਿਆਂ ਦੇ ਇਹ ਛਕ ਲੈਂਦੇ ਹਾਂ ਤੇ ਨਾਲ ਵੀ ਲੈ ਚੱਲਦੇ ਹਾਂ, ਘਰ ਵਾਸਤੇ ਵੀ ਤੇ ਡਿਊਟੀ ਤੇ ਵੀ ਨਾਲ ਪਾ ਕੇ ਲੈ ਚੱਲਦੇ ਹਾਂ, ਤੇ ਨਾ ਕੀਤਾ ਜਪਜੀ ਸਾਹਿਬ ਦਾ ਪਾਠ ਤੇ ਨਾ ਕੋਈ ਕੀਤੀ ਹੱਥੀ ਸੇਵਾ, ਫਿਰ ਤੇ ਜ਼ਹਿਰ ਰੂਪ ਹੋ ਕੇ ਲੱਗੇਗਾ। ਜੇ ਕੀਤੀ ਹੈ ਸੇਵਾ, ਕੀਤਾ ਹੈ ਸਿਮਰਨ, ਸੰਗਤ ਵਿਚ ਬੈਠ ਕੇ ਸੰਗਤ ਰੂਪ ਵਿਚ ਗੁਰੂ ਕਾ ਲੰਗਰ ਜਾਣ ਕਰਕੇ ਛਕਿਆ ਹੈ, ਤੇ ਫਿਰ ਮਾੜੀ ਮੋਟੀ ਖਾਰਸ਼ ਦੇ ਨਾਲ ਹੀ ਬਚਾਓ ਹੋ ਜਾਂਦਾ ਤੇ ਲੰਗਰ ਕਰਵਾਉਣ ਵਾਲੇ ਦਾ ਬੜਾ ਵੱਡਾ ਭਲਾ ਹੋ ਜਾਂਦਾ, ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਜਿਹੜਾ ਸਿੱਖ ਬਾਣੀ ਪੜੇਗਾ, ਸੇਵਾ ਕਰੇਗਾ, ਉਹਦੇ ਤੇ ਵੀ ਕੋਈ ਅਸਰ ਨਹੀਂ ਹੋਵੇਗਾ, ਮਾਮੂਲੀ ਜਿਹਾ ਜਿਹੜਾ ਨਾਮ ਮਲੂਮ ਹੈ। ਇਸ ਵਾਸਤੇ ਗੁਰੂ ਕੀ ਸੇਵਾ ਹੈ ਐਸੀ, ਸੱਚਾ ਸੇਵੀ ਸੱਚ ਸਲਾਹੀ, ਜੋ ਸੱਚੇ ਦੀ ਸੇਵਾ ਕਰਦੇ ਨੇ, ਸੱਚੇ ਸਤਿਗੁਰੂ ਪਰਮਾਤਮਾ ਅਕਾਲ ਪੁਰਖ ਵਿਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੀ ਸੇਵਾ ਜਿੱਥੇ ਪਰਮਾਤਮਾ ਆਪ ਵਸਦਾ ਹੈ, ਗੁਰਸਿੱਖਾਂ ਦੀ ਸੇਵਾ ਜਿਨ੍ਹਾਂ ਦੀ ਸੇਵਾ ਨੂੰ ਸਤਿਗੁਰੂ ਸਾਹਿਬ ਜੀ ਆਪ ਪ੍ਰਵਾਨ ਕਰਦੇ ਨੇ, ਗੁਰੂ ਦੀ ਸੇਵਾ ਸਮਝੀ ਜਾਂਦੀ ਹੈ। ਇਸ ਸੇਵਾ ਨਾਲ ਤੇ ਸੱਚੇ ਦੀ ਸਲਾਘਾ ਸਿਫਤ ਕਰਨੇ ਕਰਕੇ, ਸੱਚਾ ਨਾਮ ਜਪਣੇ ਕਰਕੇ ਦੁੱਖ ਕਭੀ ਹੀ ਨਹੀਂ ਕਦੇ ਦੁੱਖ ਲੱਗਦਾ, ਲੱਗੇ ਹੋਏ ਦੁੱਖ ਉਤਰ ਜਾਂਦੇ ਹਨ।
ਸੁਖ ਦਾਤਾ ਸੇਵਨ ਸੁਖ ਪਾਇਨ,
ਸੁਖਾਂ ਦੇ ਦਾਤੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਕਰਨ ਕਰਕੇ ਹੀ ਸੁਖ ਪ੍ਰਾਪਤ ਹੁੰਦੇ ਹਨ ਜੀ।
ਗੁਰਮਤ ਮਨ ਬਸਾਵਣਿਆ,
ਗੁਰੂ ਦੀ ਸਿੱਖਿਆ ਦੁਆਰਾ ਇਹ ਮਨ ਦੇ ਅੰਦਰ ਐਸੀ ਦਾਤ ਐਸੀ ਵਿਚਾਰ ਵਸਦੀ ਹੈ। ਗੁਰਮਤ ਅਨੁਸਾਰ ਗੁਰੂ ਦੀ ਸਿੱਖਿਆ ਕਰਕੇ ਜੋ ਕੁਝ ਉੱਪਰ ਕਿਹਾ ਇਹ ਮਨ ਵਿਚ ਵਸਾਵਣਿਆ ਵਸਦਾ ਹੈ।
ਹੋ ਵਾਰੀ ਜੀਓ ਵਾਰੀ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਅਸੀਂ ਵਾਰੀ ਮਨ ਕਰਕੇ ਵਾਰਨੇ ਜਾਂਦੇ ਹਾਂ, ਤਨ ਕਰਕੇ ਬਲਿਹਾਰ ਜਾਂਦੇ ਹਾਂ ਉਹਨਾਂ ਗੁਰਮੁਖਾਂ ਤੋਂ।
ਸੁਖ ਸਹਿਜ ਸਮਾਧ ਲਗਾਵਣਿਆ,
ਜਿਨ੍ਹਾਂ ਨੇ ਸੁਖ ਸਰੂਪ ਪਰਮੇਸ਼ਰ ਦੇ ਵਿਚ ਸਹਿਜ ਸਮਾਧ ਨਾਮ ਹੈ ਨਿਰਵਿਕਲਪ ਸਮਾਧੀ ਦਾ, ਉਹ ਸਮਾਧੀ ਜਿਸ ਦੇ ਵਿਚ ਫੁਰਨੇ ਨਹੀਂ ਫੁਰਦੇ ਹਨ, ਉਹ ਸਮਾਧੀ ਜਿਸ ਨੂੰ ਧਿਆਤਾ ਧਿਆਨ ਧੇ ਕਿਹਾ ਹੈ। ਇਕ ਦ੍ਰਿਸ਼ਟਾਂਤ ਦਿੱਤਾ ਹੈ, ਜਿਸ ਤਰ੍ਹਾਂ ਨਿਸ਼ਾਨਾ ਫੁੰਡਣ ਵਾਸਤੇ ਹੱਥ ਦੇ ਵਿਚ ਰਫਲ ਪਕੜ ਕੇ ਨਿਸ਼ਾਨਾ ਲੈ ਕੇ ਤੇ ਨਿਸ਼ਾਨੇ ਤੇ ਗੋਲੀ ਮਾਰੀ ਦੀ ਹੈ, ਜਾਂ ਤੀਰ ਚਲਾਈ ਦਾ ਤੀਰ ਮਾਰੀ ਦਾ ਹੈ, ਉਹ ਗੋਲੀ ਦਾ ਨਿਸ਼ਾਨਾ ਜਾਂ ਤੀਰ ਤਾਂ ਜਾ ਕੇ ਵੱਜੇਗਾ ਤਾਂ ਨਿਸ਼ਾਨਾ ਫੁੰਡਿਆ ਜਾਵੇਗਾ, ਜੇ ਤਿੰਨ ਚੀਜ਼ਾਂ ਇਕ ਸੇਧ ਵਿਚ ਹੋਣ, ਅੱਖ ਰਾਈਫਲ ਦੀ ਮੱਖੀ ਤੇ ਨਿਸ਼ਾਨਾ, ਇਹ ਤਿੰਨੇ ਚੀਜ਼ਾਂ ਇਕ ਸੇਧ ਵਿਚ ਹੋਣਗੀਆਂ ਤਾਂ ਨਿਸ਼ਾਨਾ ਫੁੰਡਿਆ ਜਾਵੇਗਾ, ਨਿਸ਼ਾਨੇ ਤੇ ਜਾ ਕੇ ਗੋਲੀ ਲੱਗੇਗੀ। ਇਸੇ ਤਰ੍ਹਾਂ ਇਹ ਦ੍ਰਿਸ਼ਟਾਂਤ ਹੈ ਧਿਆਤਾ ਧਿਆਨ ਧੇ, ਧਿਆਤਾ ਨਾਮ ਹੈ ਉਸ ਰਾਈਫਲ ਨੂੰ ਚਲਾਉਣ ਵਾਲੇ ਦਾ, ਧਿਆਨ ਸਮਝ ਲਵੋ ਜਿਹੜੀ ਮੱਖੀ ਹੈ ਰਾਈਫਲ ਦੀ, ਤੇ ਧੇ ਜਿੱਥੇ ਜਾ ਕੇ ਨਿਸ਼ਾਨਾ, ਜਿਹੜਾ ਨਿਸ਼ਾਨਾ ਬਣਾਇਆ ਜਿੱਥੇ ਗੋਲੀ ਮਾਰਨੀ ਹੈ, ਨਿਸ਼ਾਨਾ ਫੁੰਡਿਆ ਗਿਆ। ਇਸੇ ਹੀ ਤਰ੍ਹਾਂ ਧਿਆਤਾ ਧਿਆਉਣ ਵਾਲਾ ਤੇ ਧਿਆਨ ਜੋ ਸੁਰਤ ਹੈ, ਧੇ ਜਿਸ ਨੂੰ ਧਿਆਉਣਾ ਹੈ ਉਹ ਕੌਣ ਹੈ? ਨਾਮ। ਨਾਮ ਧਿਆਉਣ ਵਾਲਾ ਤੇ ਧਿਆਨ, ਇਹ ਤਿੰਨ ਚੀਜ਼ਾਂ ਦਾ ਇੱਕ ਸੇਧ ਵਿਚ ਹੋਣਾ, ਇਹ ਹੈ ਨਿਰਵਿਕਲਪ ਸਮਾਧੀ, ਭਾਵ ਜਿੱਥੇ ਕੋਈ ਵੀ ਫੁਰਨਾ ਨਾ ਫੁਰਨਾ, ਧਿਆਤਾ ਧਿਆਨ ਤੇ ਇੱਕ ਰੂਪ ਹੋ, ਜਿਸ ਤਰ੍ਹਾਂ ਅੱਖ ਰਾਈਫਲ ਦੀ ਮੱਖੀ ਤੇ ਨਿਸ਼ਾਨਾ ਇੱਕ ਲਾਈਨ ਵਿਚ ਇੱਕ ਸੇਧ ਵਿਚ ਹੋ ਗਏ ਨੇ, ਇਸੇ ਤਰ੍ਹਾਂ ਧਿਆਉਣ ਵਾਲਾ ਤੇ ਧਿਆਨ ਤੇ ਜਿਸ ਨੂੰ ਧਿਆਉਣਾ ਹੈ ਪਰਮੇਸ਼ਰ, ਇਹ ਤਿੰਨੇ ਜਦੋਂ ਇੱਕ ਹੋ ਜਾਣਗੇ, ਐਸੀ ਸਮਾਧੀ ਸੁਖ ਸਰੂਪ ਪਰਮੇਸ਼ਰ ਦੇ ਵਿਚ ਨਿਰਵਿਕਲਪ ਸਮਾਧੀ ਲੱਗ ਗਈ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਲਾਉਣਾ ਕੀਤੀ ਉਨ੍ਹਾਂ ਤੋਂ ਤਨ ਕਰਕੇ ਵਾਰਨੇ ਮਨ ਕਰਕੇ ਬਲਿਹਾਰ ਜਾਣਾ ਕਰਦੇ ਹਾਂ।
ਜੋ ਹਰ ਸੇਵੈ ਸੇ ਸਦਾ ਸੋਹੇ,
ਜੋ ਸਤਿਗੁਰੂ ਪਰਮੇਸ਼ਰ ਦੀ ਸਦਾ ਸੇਵਾ ਵਿਚ ਲੱਗੇ ਰਹਿੰਦੇ ਹਨ, ਸੇ ਓਹੋ ਹੀ ਸਦਾ ਸੁਹ ਹੈ ਸੋਭ ਨੀਕ ਹੁੰਦੇ ਹਨ ਸੋਭਦੇ ਹਨ
ਸੋਭਾ ਸੁਰਤ ਸੁਹਾਵਣਿਆ
ਉਹਨਾਂ ਦੀ ਸੋਭਾ ਤੇ ਉਹਨਾਂ ਦੀ ਸੁਰਤ ਜਿਹੜੀ ਉਹ ਸੋਭ ਨੀਕ ਹੈ ਜਿਸ ਤਰ੍ਹਾਂ ਕਹਿੰਦੇ ਫਲਾਣੇ ਦੀ ਸੁਰਤ ਹੈ ਅਸਲੀ ਭਾਵ ਜੁੜੀ ਹੋਈ ਉਹਦੀ ਸੁਰਤ ਹੈ ਸੋਭ ਨੀਕ ਤੇ ਸੋ ਰਤ
ਰਤ ਨਾਮ ਹੈ ਪ੍ਰੀਤੀ ਦਾ ਮੇਰੀਆਂ ਭੈਣੀਆਂ ਆਪਣੀਆਂ ਬੱਚਿਆਂ ਤੇ ਕੰਟਰੋਲ ਕਰੋ ਫਿਰ ਤੁਸੀਂ ਗੁੱਸਾ ਕਰੋਗੀਆਂ ਜੇ ਮੈਂ ਗਰਮ ਬੋਲਾਂਗਾ ਤਾਂ ਬੱਚਿਆਂ ਤੇ ਕੰਟਰੋਲ ਕਰੋ ਗੁਰਦੁਆਰਾ ਹੈ ਪਾਰਕ ਨਹੀਂ ਹੈ ਕਹੋ ਗੱਜ ਕੇ ਸਤਨਾਮ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਨੇ ਜੇ ਸੁਰਤ ਟਿਕਾਉਣੀ ਹੈ ਤੇ ਇਕਾਗਰਤਾ ਬਣਾਉਣੀ ਪਵੇਗੀ ਨਹੀਂ ਤੇ ਸੁਰਤ ਨਹੀਂ ਟਿਕ ਸਕਦੀ ਖਿਲਰੇਗੀ ਅੰਤਰਮੁਖ ਨਹੀਂ ਸੁਰਤ ਹੋ ਸਕਦੀ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਉਹਨਾਂ ਦੀ ਸੁਰਤ ਸੋਭ ਨੀਕ ਹੈ ਉਹਨਾਂ ਦੀ ਸੋਭਾ ਜਿਹੜੀ ਹੈ ਉਹ ਸੁਹਾਵਣੀ ਹੈ ਸੋਭ ਨੀਕ ਹੈ ਇਨ੍ਹਾਂ ਦੀ ਜਿਹੜੇ ਸਦਾ ਵਾਸਤੇ ਸੇਵਦੇ ਰਹਿੰਦੇ ਹਨ ਉਹਨਾਂ ਦੀ ਸੋਭਾ ਤੇ ਉਹਨਾਂ ਦੀ ਸੁਰਤ ਹੈ ਸੁਹਾਵਣੀ ਨਹੀਂ ਤਾਂ ਸੋਭਾ ਹੁੰਦੀ ਹੈ ਚਲੇ ਜਾਂਦੀ ਹੈ ਉਹ ਸੁਹਾਵਣੀ ਨਹੀਂ ਖਤਮ ਹੋ ਗਏ ਮਿਲੀ ਖਤਮ ਹੋ ਗਏ ਸੁਰਤ ਲੱਗੀ ਜੁੜੀ ਸੁਰਤ ਟੁੱਟ ਗਈ ਉਹ ਸੁਹਾਵਣੀ ਨਹੀਂ
ਰਹਾਓ
ਵਿਸਰਾਮ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ
ਸਭ ਕੋ ਤੇਰਾ ਭਗਤ ਕਹਾਏ
ਇਹ ਮੇਰੇ ਪਾਤਸ਼ਾਹ ਇਸ ਦੁਨੀਆਂ ਦੇ ਅੰਦਰ ਸਾਰੇ ਹੀ ਤੈਨੂੰ ਆਪਣੇ ਆਪ ਨੂੰ ਤੇਰਾ ਭਗਤ ਕਹਾਉਂਦੇ ਨੇ ਹੁਣ ਕਿਸੇ ਨੂੰ ਕਹਿ ਦਈਏ ਨਾ ਤੂੰ ਭਗਤ ਨਹੀਂ ਤੂੰ ਸਿੱਖ ਨਹੀਂ ਤੇ ਉਹ ਸਿਰ ਦੇ ਵਾਲਾਂ ਨੂੰ ਪਾਓ ਸਮਾਂ ਹੀ ਇਹੋ ਜਿਹਾ ਕਹਿ ਕੇ ਦੇਖ ਲੋ ਸੋ ਘੱਟ ਨਾ ਕੋਈ ਆਖੈ ਕੋਈ ਵੀ ਆਪਣੇ ਆਪ ਨੂੰ ਕੋਈ ਘੱਟ ਅਖਵਾ ਕੇ ਰਾਜੀ ਨਹੀਂ ਹੈ ਕੋਈ ਵੀ ਆਪਣੇ ਆਪ ਨੂੰ ਨਿਕੰਮਾ ਤੇ ਕਮਜ਼ੋਰ ਅਖਵਾ ਕੇ ਰਾਜੀ ਨਹੀਂ ਸਾਰੇ ਹੀ ਆਪਣੇ ਆਪ ਨੂੰ ਭਗਤ ਕਹਾਉਂਦੇ ਹਨ ਸਭ ਕੋ ਤੇਰਾ ਭਗਤ ਕਹਾਏ ਇਸ ਦੁਨੀਆਂ ਦੇ ਅੰਦਰ ਸਾਰੇ ਹੀ ਆਪਣੇ ਆਪ ਨੂੰ ਭਗਤ ਕਹਾ ਰਹੇ ਨੇ ਭਗਤਾਂ ਵਾਲੇ ਅੰਦਰ ਗੁਣ ਹਨ ਜਾਂ ਨਹੀਂ ਹਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੀਵਾਨ ਸਜਾਇਆ ਹੋਇਆ ਸ੍ਰੀ ਆਨੰਦਪੁਰ ਸਾਹਿਬ ਇੱਕ ਭਗਵੇਂ ਕੱਪੜਿਆਂ ਵਾਲਾ ਸਾਧ ਜਿਸ ਨੇ ਹੱਥ ਵਿਚ ਚਿਮਟਾ ਫੜਿਆ ਹੈ ਜੁੜਾਵਾਂ ਨੇ ਸਵਾਹ ਪਾਈ ਹੋਈ ਹੈ ਸਿਰ ਵਿਚ ਉਹ ਲੰਘ ਰਿਹਾ ਹੈ ਜਿਵੇਂ 33 ਕਰੋੜ ਦੇਵਤੇ ਦੀ ਸਭਾ ਇੰਦਰ ਦੇ ਉਦਾਲੇ ਲੱਗੀ ਹੁੰਦੀ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਦਾਲੇ ਗੁਰਸਿੱਖ ਸੰਗਤਾਂ ਦੇਵਤਿਆਂ ਦੀ ਤਰ੍ਹਾਂ ਸਜੀਆਂ ਹੋਈਆਂ ਵੇਖ ਕੇ ਇਸ ਸਾਧ ਦਾ ਮਨ ਖਿੱਚਿਆ ਗਿਆ ਸਤਿਗੁਰੂ ਪਾਤਸ਼ਾਹ ਵੱਲ ਚੱਲ ਪਿਆ ਸਤਿਗੁਰੂ ਦਸਮ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸੀ ਮੋਹਰੇ ਜਾ ਕੇ ਬੈਠ ਗਿਆ ਜਦੋਂ ਮੋਹਰੇ ਬੈਠਾ ਭਾਈ ਸੁਤਰਾ ਜੀ ਨੇ ਵੇਖਿਆ ਤੇ ਉਹ ਵੀ ਇਸ ਸਾਧ ਦੇ ਮਗਰ ਜਾ ਕੇ ਬੈਠ ਗਿਆ ਤੇ ਮਗਰ ਜਾ ਕੇ ਨਾ ਭਾਈ ਸੁਥਰਾ ਜੀ ਨੇ ਇਸ ਸਾਧ ਦੇ ਗੋਡੇ ਨੂੰ ਹੱਥ ਲਾਇਆ ਤੇ ਸਾਧ ਦੇਖਣ ਲੱਗ ਪਿਆ ਤੇ ਕਹਿਣ ਲੱਗਾ ਸੁਥਰਾ ਕਹਿੰਦਾ ਸੰਤ ਜੀ ਤੁਹਾਡਾ ਨਾਮ ਕੀ ਹੈ ਤੇ ਸੰਤ ਬੜਾ ਫੁੱਲ ਕੇ ਚੌੜਾ ਹੋਇਆ ਭਾਈ ਗੁਰੂ ਦਰਬਾਰ ਵਿਚ ਸਾਡੀ ਵੀ ਕੋਈ ਕਦਰ ਹੈ ਕੋਈ ਕਮਾਈ ਹੈ ਤੇ ਕਹਿਣ ਲੱਗਾ ਵਾਹ ਹੋਏ ਸਿੱਖਾ ਬੜਾ ਸ਼ਰਧਾਵਾਨ ਹੈ ਸਿੱਖਾ ਮੇਰਾ ਨਾਮ ਹੈ ਸੰਤ ਸ਼ੀਤਲ ਦਾਸ ਜੀ ਦੋ ਕੁ ਮਿੰਟ ਬਾਅਦ ਭਾਈ ਸੁਥਰਾ ਜੀ ਨੇ ਫਿਰ ਗੋਡੇ ਨੂੰ ਹਿਲਾਇਆ ਤੇ ਕਹਿਣ ਲੱਗਾ ਤੁਹਾਡਾ ਨਾਮ ਕੀ ਹੈ ਕਹਿੰਦਾ ਭੇ ਮੈਂ ਤੈਨੂੰ ਦੱਸਿਆ ਮੇਰਾ ਨਾਮ ਹੈ ਸੰਤ ਸ਼ੀਤਲ ਦਾਸ ਜੀ ਅੱਛਾ ਜੀ ਮਿੰਟ ਕੁ ਲੰਘਿਆ ਤੇ ਭਾਈ ਸੁਥਰੇ ਨੇ ਫਿਰ ਗੋਡਾ ਹਿਲਾਇਆ ਭੇ ਸੰਤ ਜੀ ਤੁਹਾਡਾ ਨਾਮ ਕੀ ਹੈ ਤੇ ਐਤਕੀ ਮਾੜੀ ਜੀ ਅੱਖ ਲਾਲ ਕਰਕੇ ਕਹਿੰਦਾ ਮੈਂ ਤੈਨੂੰ ਦੋ ਵਾਰੀ ਤੇ ਦੱਸਿਆ ਕਿ ਇੰਨਾ ਤੇਰਾ ਚੇਤਾ ਖਰਾਬ ਹੈ ਤੈਨੂੰ ਕਿਹਾ ਸੰਤ ਸ਼ੀਤਲ ਦਾਸ ਜੀ ਅੱਛਾ ਜੀ ਅਜੇ ਅੱਧਾ ਕੁ ਮਿੰਟ ਲੰਘਿਆ ਤੇ ਭਾਈ ਸੁਥਰਾ ਨੇ ਫਿਰ ਗੋਡਾ ਹਿਲਾ ਦਿੱਤਾ ਤੇ ਸਾਧ ਨੇ ਐਕਾਂ ਗੁੱਸੇ ਵਿਚ ਆਣ ਕੇ ਦੇਖਿਆ ਹੀ ਨਹੀਂ ਤੇ ਭਾਈ ਸੁਥਰੇ ਨੇ ਮਾੜੀ ਜੀ ਚੂੰਡੀ ਵੱਢ ਦਿੱਤੀ ਭਾਈ ਸੰਤ ਜੀ ਤੁਹਾਡਾ ਨਾਮ ਕੀ ਹੈ ਤੇ ਚਿਮਟਾ ਮਾਰਿਆ ਕੱਸ ਕੇ ਭਾਈ ਸੁਥਰੇ ਮਾਰੀ ਛਾਲ ਤੇ ਚਿਮਟਾ ਵੱਜਿਆ ਨਾ ਅੱਗੇ ਅੱਗੇ ਸੁਥਰਾ ਤੇ ਪਿੱਛੇ ਪਿੱਛੇ ਸਾਧ ਸਭਾ ਵਿਚ ਜੋ ਦਸਮ ਪਾਤਸ਼ਾਹ ਵਿਚਾਰ ਕਰ ਰਹੇ ਸਨ ਉਥੇ ਰੌਲਾ ਪੈ ਗਿਆ ਸਿੱਖਾਂ ਨੇ ਇਤਰਾਜ਼ ਕੀਤਾ ਮਹਾਰਾਜੇ ਸੁਥਰੇ ਨੂੰ ਤੁਸੀਂ ਜ਼ਿਆਦਾ ਹੀ ਲਾਡਲਾ ਰੱਖ ਕੇ ਖਰਾਬ ਕੀਤਾ ਹੋਇਆ ਇਹ ਦੇਖੋ ਕਿੱਡੀ ਸੋਹਣੀ ਕਥਾ ਹੋ ਰਹੀ ਸੀ ਇਹਨੇ ਭੰਗ ਪਾਇਆ ਰੰਗ ਵਿਚ ਸਤਿਗੁਰੂ ਪਾਤਸ਼ਾਹ ਕਹਿੰਦੇ ਲਿਆਓ ਫੜ ਕੇ ਸੁਥਰੇ ਨੂੰ ਤੇ ਉਸ ਸੰਤ ਨੂੰ ਪਕੜ ਕੇ ਲਿਆਂਦਾ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਸੁਥਰਿਆ ਤੂੰ ਕੋ ਕੰਮ ਚੰਗਾ ਵੀ ਕਰ ਲਿਆ ਕਰ, ਤੈਂ ਕੀ ਕੀਤਾ। ਤੇ ਭਾਈ ਸੁਥਰਾ ਦੇ ਬਹੁਤ ਸਾਰੇ ਕੌਤਕ ਹੁੰਦੇ ਨੇ, ਆਉਂਦੇ ਨੇ ਇਤਿਹਾਸ ਵਿਚ। ਸਿੱਖ ਗਿਆਨਵਾਨ ਵੀ ਸੀ, ਕੁਝ ਭੋਲਾ ਵੀ ਸੀ, ਪਰ ਇਹਦੇ ਕੌਤਕਾਂ ਵਿਚ ਸਿਮਰਨ ਤੇ ਬੰਦਗੀ ਹੋਣੇ ਕਰਕੇ ਬੜੀ ਸਿੱਖਿਆ ਹੈ। ਭੋਲਾਪਨ ਸੀ, ਏਡਾ ਚਤਰ ਚਲਾਕ ਨਹੀਂ ਸੀ, ਸਿਮਰਨ ਵਾਲਾ ਸੀ, ਬੰਦਗੀ ਵਾਲਾ ਸੀ। ਇਹ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਵੀ ਜੇ ਮੇਰਾ ਮੈਨੂੰ ਸਾਧ ਦਾ ਚਿਮਟਾ ਵੱਜ ਜਾਂਦਾ ਤੇ ਫੇਰ ਰੰਗ ਵਿਚ ਭੰਗ ਨਾ ਪੈਂਦਾ, ਫੇਰ ਤੁਸਾਂ ਕਹਿਣਾ ਸੀ ਸਾਡੇ ਦਰ ਰਹਿ ਕੇ ਕੜਾਹ ਪ੍ਰਸ਼ਾਦ ਛਕਣ ਵਾਲਾ ਤੂੰ ਸਿੱਖ, ਅਜੇ ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਸਾਖੀ ਹੈ। ਤੇ ਤੁਸੀਂ ਕਹਿਣਾ ਸੀ ਇੱਕ ਸਾਧ ਕੋਲੋਂ ਕੁੱਟ ਖਾ ਲਈ, ਨਾਲੇ ਤੁਸੀਂ ਵੀਰ ਰਸ ਸਿੱਖਿਆ ਦਿੰਦੇ ਹੋ, ਇਹ ਮੈਨੂੰ ਚਿਮਟਾ ਮਾਰਨ ਲੱਗਾ, ਮੈਂ ਅੱਗੇ ਦੌੜ ਗਿਆ। ਸਤਿਗੁਰੂ ਸਾਹਿਬ ਕਹਿਣ ਲੱਗੇ ਸੰਤ ਜੀ ਤੁਸੀਂ ਸਾਡੇ ਸਿੱਖ ਨੂੰ ਕਿਉਂ ਚਿਮਟਾ ਮਾਰਿਆ? ਕਹਿੰਦਾ ਮਹਾਰਾਜ ਇਹਨੇ ਮੈਨੂੰ ਤੰਗ ਬਹੁਤ ਕੀਤਾ। ਉਹ ਸੁਥਰਿਆ ਕਿਉਂ ਤੰਗ ਕੀਤਾ? ਨਹੀਂ ਮਹਾਰਾਜ ਝੂਠ ਬੋਲਦਾ ਜੀ, ਮੈਂ ਕੋਈ ਤੰਗ ਨਹੀਂ ਕੀਤਾ। ਸੰਤ ਜੀ ਤੁਹਾਨੂੰ ਕੀ ਤੰਗ ਕੀਤਾ? ਕਹਿੰਦਾ ਸੱਚੇ ਪਾਤਸ਼ਾਹ ਇਹ ਮੁੜ ਮੁੜ ਕੇ ਮੇਰਾ ਨਾਂ ਮੈਨੂੰ ਪੁੱਛਦਾ ਸੀ, ਇਹਨੂੰ ਮੈਂ 3-4 ਵਾਰੀ ਆਪਣਾ ਨਾਂ ਦੱਸਿਆ, ਫਿਰ ਮੈਂ ਹਾਰ ਕੇ ਗੁੱਸੇ ਨਾਲ ਇਹਦੇ ਵੱਲੋਂ ਦੇਖਿਆ ਹੀ ਨਾ, ਇਹਨੇ ਮੇਰੇ ਪੱਟ ਤੇ ਚੁੰਡੀ ਵੱਡੀ ਤਾਂ ਮੈਂ ਚਿਮਟਾ ਮਾਰਿਆ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਓਏ ਸੁਥਰਿਆ ਤੂੰ 4-5 ਵਾਰੀ ਨਾਮ ਕਿਉਂ ਪੁੱਛਿਆ? ਕਹਿੰਦਾ ਸਤਿਗੁਰੂ ਸਾਹਿਬ ਜੀ ਝੂਠ ਬੋਲਦਾ ਜੇ, ਨਾਂ ਮੈਂ ਪੁੱਛਿਆ 1 ਵਾਰੀ, ਬਾਕੀ ਜਦੋਂ ਮੈਂ 1 ਵਾਰੀ ਇਹਦਾ ਨਾਮ ਪੁੱਛਿਆ ਤੇ ਇਹਨਾਂ ਨੇ ਦੱਸਿਆ ਮੇਰਾ ਨਾਮ ਹੈ ਸੰਤ ਸੀਤਲ ਦਾਸ ਜੀ, ਬਾਕੀ ਤਾਂ ਮੈਂ ਪਰਖ ਕਰਦਾ ਸੀ ਵੀ ਨਾਂ ਇਹ ਸੀਤਲ ਦਾਸ ਹੈ ਕਿ ਭਾਂਬੜ ਦਾਸ ਹੈ, ਇਹਦਾ ਨਾਮ ਹੀ ਝੂਠਾ ਜੇ ਤੇ ਬੋਲਦਾ ਵੀ ਝੂਠ ਜੇ, ਮੈਂ ਤੇ ਇਹਨੂੰ ਚੈੱਕ ਹੀ ਕੀਤਾ ਸੀ, ਪਰਖਿਆ ਸੀ, ਇਹ ਬਿਲਕੁਲ ਸੀਤਲ ਦਾਸ ਨਹੀਂ ਸੀ, ਇਹ ਤੇ ਭਾਂਬੜ ਦਾਸ ਹੈ। ਸਭ ਕੋ ਤੇਰਾ ਭਗਤ ਕਹਾਏ, ਕਿਸੇ ਨੂੰ ਮਾੜੀ ਜੀ ਤਰਕ ਮਾਰ ਕੇ ਦੇਖ ਲੋ, ਚੁੰਡੀ ਵੱਢ ਕੇ ਦੇਖ ਲੋ, ਚਿਮਟਾ ਮਾਰੂ, ਭੁੜਕੂ, ਚਪੇੜ ਮਾਰੂ, ਆਖੂ ਵੀ ਤੇਰਾ ਪਿਓ ਬਾਲਾ ਸਿੱਖ ਤੇ ਤੂੰ ਬਾਲਾ ਸਿੱਖ ਆ ਗਿਆ, ਮੈਂ ਕਿਉਂ ਨਹੀਂ ਸਿੱਖ? ਭਾਵੇਂ ਸਿੱਖੀ ਦੀ 1 ਵੀ ਗੱਲ ਨਾ ਹੋਵੇ ਵਿੱਚ। ਮੇਰੇ ਪਾਤਸ਼ਾਹ ਜੀ ਨੇ ਜੋ ਕੁਝ ਲਿਖਿਆ ਬਹੁਤ ਕੁਝ ਸੋਚ ਕੇ ਲਿਖਿਆ। ਇਸ ਕਲਯੁਗ ਦੇ ਅੰਦਰ ਜੈਸੀਆਂ ਇਨਸਾਨ ਦੀਆਂ ਵਿਚਾਰਾਂ ਸਨ ਮਨੁੱਖ ਦੀਆਂ, ਸਤਿਗੁਰਾਂ ਨੇ ਪਹਿਲਾਂ ਹੀ ਸੋਚ ਕੇ ਲਿਖ ਦਿੱਤਾ। ਸਭ ਕੋ ਤੇਰਾ ਭਗਤ ਕਹਾਏ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਾਰੇ ਹੀ ਆਪਣੇ ਆਪ ਨੂੰ ਹੇ ਪਰਮੇਸ਼ਰ ਤੇਰਾ ਭਗਤ ਕਹਾਉਂਦੇ ਹਨ, ਪਰ ਅਸਲ ਤੇਰੇ ਭਗਤ ਕਿਹੜੇ ਹਨ?
ਸੇਈ ਭਗਤ ਤੇਰਾ ਮਨ ਭਾਏ।
ਕਹਿੰਦੇ ਸੇਈ ਉਹ ਅਸਲੀ ਭਗਤ ਹਨ ਜਿਹੜੇ ਤੇਰੇ ਮਨ ਨੂੰ ਭਾਏ ਹਨ, ਚੰਗੇ ਲੱਗੇ ਹਨ ਤੇਰੇ ਮਨ ਨੂੰ। ਹੁਣ ਸਤਿਗੁਰੂ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਤੁਹਾਨੂੰ ਕੌਣ ਚੰਗੇ ਲੱਗੇ ਨੇ? ਤੇ ਸਾਹਿਬ ਜੀ ਦੇ ਬਚਨ ਨੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਮਰਜ਼ਾਦਾ ਦੇ ਨਾਲ ਸੰਗਤ ਵਿਚ ਬੈਠਦੇ ਨੇ ਉਹ ਸੋਹਣੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਉੱਠ ਬਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਵਿਚ ਜਾਏ ਜੁੜਨਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ। ਤੇ ਲੋਕ ਕਹਿੰਦੇ ਰੋਜ਼ ਹੀ ਉਹ ਬਾਣੀ ਪੜ੍ਹੀ ਜਾਂਦੇ ਸੁਣੀ ਜਾਂਦੇ, ਉਹ ਕੀਰਤਨ ਕਥਾ ਰੋਜ਼ ਸੁਣੀ ਜਾਂਦੇ ਪੜ੍ਹੀ ਜਾਂਦੇ। ਤੇ ਲੋਕ ਕਹਿੰਦੇ ਕਿਤੇ ਕੁਝ ਜਾਣ ਕਰਨ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਉਹ ਪਾਉਂਦੇ ਨੇ ਜਿਹੜੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਮੈਨੂੰ ਉਹ ਪਾਉਂਦੇ ਹਨ। ਸਭ ਕੋ ਤੇਰਾ ਭਗਤ ਕਹਾਏ, ਸਾਰੇ ਆਪਣੇ ਆਪ ਨੂੰ ਤੇਰੇ ਭਗਤ ਕਹਾਉਂਦੇ ਹਨ, ਤੇਰੇ ਸੰਤ ਕਹਾਉਂਦੇ ਹਨ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚਾ ਸੇਵੀ, ਫਿਰ ਸੱਚੇ ਦੀ ਸੇਵਾ ਕਰ, ਸੱਚੇ ਦੀ ਸਲਾਘਾ ਕਰ। ਪਰ ਬਹੁਤ ਸਾਰੇ ਭਗਤ ਐਸੇ ਵੀ ਵੇਖਣ ਵਿਚ ਆਏ ਨੇ, ਉਪਦੇਸ਼ ਦਿੰਦੇ ਨੇ ਦੂਜਿਆਂ ਨੂੰ, ਕਹਿੰਦੇ ਨਾਮ ਜਪੋ, ਬਾਣੀ ਪੜੋ, ਪਰ ਜੇ ਆਪ ਨੂੰ ਪੁੱਛ ਲੋ ਤੇ 5 ਬਾਣੀਆਂ ਵੀ ਜ਼ਬਾਨੀ ਕੰਠਣੀ ਹਨ, ਆਪ ਨੂੰ ਪੁੱਛ ਲੋ ਤੇ ਰਹਿਰਾਸ ਸਾਹਿਬ ਦਾ ਪਾਠ ਕਰਦਾ ਹੀ ਨਹੀਂ। ਇਹੋ ਜਿਹੇ ਵੀ ਭਗਤ ਬੜੇ ਮਿਲਣਗੇ ਜਿਹੜੇ ਕਹਿੰਦੇ ਸੇਵਾ ਕਰੋ, ਦਸਵੰਧ ਕੱਢਣਾ ਚਾਹੀਦਾ, ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਤੇ ਜੇ ਆਪ ਪੁੱਛ ਲੋ ਭਾਈ ਤੈਂ ਵੀ ਕਦੇ ਦਸਵੰਧ ਕੱਢਿਆ ਭਾਈ ਤੈਂ ਵੀ ਕਦੇ ਸੇਵਾ ਕੀਤੀ ਆ ਤੈਂ ਵੀ ਕਦੇ ਲੰਗਰ ਕਰਵਾਇਆ ਤੇ ਕਹਿੰਦਾ ਮੇਰੀ ਡਿਊਟੀ ਸਿਰਫ ਲੈਣ ਦੀ ਹੋਈ ਆ ਦੇਣ ਦੀ ਨਹੀਂ ਭਾਈ ਤੂੰ ਵੀ ਕਦੇ ਸੇਵਾ ਕੀਤੀ ਆ ਤੇ ਉਦੋਂ ਕਹਿੰਦਾ ਛੱਡੋ ਪਰਾਂ ਸੰਗਤ ਨੂੰ ਰਹਿਣ ਦਿਓ ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸਹੀ ਭਗਤ ਤੇਰਾ ਮਨ ਭਾਏ ਭਗਤ ਉਹ ਹਨ ਜਿਹੜੇ ਤੇਰੇ ਮਨ ਨੂੰ ਭਾਉਂਦੇ ਨੇ ਜਿਹੜੇ ਚੰਗੇ ਲੱਗਦੇ ਨੇ ਕਿਹੜੇ ਚੰਗੇ ਲੱਗਣਗੇ ਜਿਹੜੇ ਆਪ ਜਪੈ ਅਵਰੈ ਨਾਮ ਜਪਾਵੈ ਜਿਹੜੇ ਆਪ ਕਰਦੇ ਨੇ ਤੇ ਦੂਜਿਆਂ ਦੇ ਪਾਸੋਂ ਕਰਵਾਉਂਦੇ ਨੇ ਸੱਚਾ ਸੇਵੀ ਉਹ ਸਿਰਫ ਕਹਿੰਦੇ ਨਹੀਂ ਉਹ ਕਰਦੇ ਵੀ ਨੇ ਗੁਰਮੁਖ ਸੱਚਾ ਸੇਵੀ ਉਹ ਸੱਚੇ ਦੀ ਸੇਵਾ ਕਰਦੇ ਵੀ ਨੇ ਸੋ ਸਤਿਗੁਰੂ ਦੀ ਕਿਰਪਾ ਹੈ ਇਸ ਦਰਬਾਰ ਦਾ ਗ੍ਰੰਥੀ ਸਿੰਘ ਭਾਈ ਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰ ਹੈ ਨਹੀਂ ਤੇ ਬਹੁਤਿਆਂ ਦੀ ਐਸੀ ਵਿਚਾਰ ਹੁੰਦੀ ਹੈ ਵੀ ਸਾਡੀ ਡਿਊਟੀ ਲੈਣ ਦੀ ਹੋਈ ਹੈ ਦੇਣ ਦੀ ਨਹੀਂ ਹੈ ਉਹਨਾਂ ਗੁਰਮੁਖਾਂ ਵੱਲੋਂ ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰ ਹੈ ਸੱਚਾ ਸੇਵੀ ਉਹ ਸੱਚੇ ਦੀ ਸੇਵਾ ਕਰਦੇ ਵੀ ਨੇ ਉਹ ਸੱਚ ਬੋਲਦੇ ਵੀ ਨੇ ਉਹ ਸੱਚੇ ਨੂੰ ਸੇਵਦੇ ਵੀ ਨੇ ਸੱਚ ਸਲਾਹੀ ਉਹ ਸੱਚੇ ਦੀ ਸਲਾਘਾ ਵੀ ਕਰਦੇ ਨੇ ਉਹ ਸੱਚੇ ਦੀ ਸਿਫਤ ਵੀ ਕਰਦੇ ਹਨ ਉਸ ਨੂੰ ਮਾਨਤਾ ਦਿੰਦੇ ਨੇ ਉਸ ਨੂੰ ਮੰਨਦੇ ਹਨ ਕਈ ਵਾਰੀ ਐਸਾ ਹੁੰਦਾ ਕੁਝ ਬੰਦਿਆਂ ਤੇ ਨੁਕਤਾਚੀਨੀ ਕਰਨੀ ਤਾਂ ਜਾਇਜ਼ ਹੈ ਪਰ ਸਮੁੱਚੀ ਸੰਗਤ ਰੂਪ ਵਿਚ ਨੁਕਤਾਚੀਨੀ ਕਰਨੀ ਨਜਾਇਜ਼ ਹੈ ਜੇ ਕਿਸੇ ਨੂੰ ਗੁਰਦੁਆਰਿਓਂ ਛੁੱਟੀ ਦੇ ਦਿੱਤੀ ਜਾਵੇ ਇਹ ਤੇ ਅੰਜਲ ਦੀ ਖੇਡ ਹੈ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੇ ਅਨਜਲ ਹੈ ਜਿੱਥੇ ਜਿੱਥੇ ਦਾ ਚੁਗਣਾ ਪਰਮੇਸ਼ਰ ਆਪ ਹੀ ਉਸੀ ਬਿਰਧ ਬਣਾਉਂਦਾ ਪਰ ਜੇ ਕਿਸੇ ਨੂੰ ਗੁਰਦੁਆਰਿਓਂ ਕੱਢ ਦਿੱਤਾ ਜਾਵੇ ਤੇ ਉਹ ਗੁਰਦੁਆਰੇ ਸੰਗਤ ਤੇ ਹੀ ਨਫ਼ਰਤ ਕਰਨ ਲੱਗੇ ਇੱਥੇ ਦੀ ਸੰਗਤ ਬਹੁਤ ਮਾੜੀ ਹੈ ਤੇ 17 ਵਾਰੀ ਸਟੇਜ ਤੇ ਜਿਹੜਾ ਕਿਹਾ ਸੀ ਸਾਧ ਸੰਗਤ ਜੀ ਬਹੁਤ ਧੰਨਵਾਦ ਹੈ ਗੁਰੂ ਕੀ ਸੰਗਤ ਗੁਰੂ ਦਾ ਰੂਪ ਹੈ ਉਹਨਾਂ ਗੱਲਾਂ ਦੀ ਕੀ ਕੀਮਤ ਰਹਿ ਗਈ ਦਵਾਨੀ ਵੀ ਕੀਮਤ ਨਹੀਂ ਉਹਨਾਂ ਕੋਲ ਤੈ ਆਪਣੀ ਕੀਤੀ ਤੇ ਆਪ ਹੀ ਪਾਣੀ ਫੇਰ ਲਿਆ ਆਪਣੇ ਬੋਲ ਨੂੰ ਆਪ ਹੀ ਰੋਲ ਲਿਆ ਇਸ ਵਾਸਤੇ ਸਮੁੱਚੀ ਸੰਗਤ ਤੇ ਕਦੇ ਵੀ ਨਫ਼ਰਤ ਨਹੀਂ ਕਰਨੀ ਹੈ ਸਮੁੱਚੀ ਸੰਗਤ ਦੀ ਸੇਵਾ ਕਰਨੀ ਹੈ ਗੁਰੂ ਰੂਪ ਜਾਣ ਕਰਕੇ ਸੱਚਾ ਸੇਵੀ ਉਹ ਗੁਰਮੁਖ ਪਿਆਰੇ ਸਾਹਿਬ ਜੀ ਕਹਿੰਦੇ ਨੇ ਸਹੀ ਭਗਤ ਤੇਰਾ ਮਨ ਭਾਏ ਤੇਰੇ ਮਨ ਨੂੰ ਚੰਗੇ ਲੱਗੇ ਹਨ ਕਿਹੜੇ ਚੰਗੇ ਲੱਗੇ ਨੇ ਜਿਨ੍ਹਾਂ ਨੇ ਸੱਚਾ ਸੇਵੀ ਸੱਚ ਸਲਾਹੀ ਸੱਚੈ ਨਾਏ ਦੁੱਖ ਕਭੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਸੁਖ ਸਹਿਜ ਸਮਾਧ ਲਗਾਵਣਿਆ ਸਹੀ ਭਗਤ ਤੇਰਾ ਮਨ ਭਾਏ ਉਹ ਭਗਤ ਤੇਰੇ ਮਨ ਨੂੰ ਭਾਏ ਨੇ ਇਹ ਪਰਮੇਸ਼ਰ ਚੰਗੇ ਲੱਗੇ ਹਨ ਨਹੀਂ ਤਾਂ ਇਹ ਸਾਰੀ ਦੁਨੀਆਂ ਆਪਣੇ ਆਪ ਨੂੰ ਭਗਤ ਕਹਾਈ ਫਿਰਦੀ ਹੈ ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨਹੀਂ ਆਪੋ ਬਣਾਇਆ ਨਹੀਂ ਬਣਿਆ ਜਾਂਦਾ
ਸੱਚ ਬਾਣੀ ਤੁਦੇ ਸਲਾਹਣ
ਸੱਚ ਬਾਣੀ ਇਹ ਤੁਦੈ ਸਲਾਹਣ ਜਿਹੜੇ ਪਰਮੇਸ਼ਰ ਤੁਦੈ ਤੈਨੂੰ ਸਲਾਉਂਦੇ ਹਨ ਤੇਰੀ ਸਿਫਤ ਕਰਦੇ ਹਨ ਸੱਚ ਬਾਣੀ ਉਹਨਾਂ ਦੀ ਬਾਣੀ ਉਹਨਾਂ ਦਾ ਬੋਲ ਜਿਹੜਾ ਉਹ ਸੱਚਾ ਹੈ ਤੇ ਉਹਨਾਂ ਦਾ ਬੋਲ ਸਫਲਾ ਹੈ ਜਿਹੜੇ ਤੈਨੂੰ ਸਲਾਉਂਦੇ ਨੇ ਉਹਨਾਂ ਦੀ ਰਚਨਾ ਤੋਂ ਨਿਕਲੀ ਹੋਈ ਬਾਣੀ ਬਾਣੀ ਨਾਮ ਹੈ ਬੋਲਣ ਦਾ ਉਹਦਾ ਜਿਹੜਾ ਬੋਲ ਹੈ ਸਫਲਾ ਹੈ ਕਿਉਂਕਿ ਉਹਦੇ ਬੋਲ ਨੂੰ ਲੋਕ ਸੁਣਦੇ ਨੇ ਇੱਕ ਦੇ ਬੋਲ ਨੂੰ 10,000 ਸੁਣਨ ਵਾਸਤੇ ਤਿਆਰ ਹੈ ਤੇ ਇੱਕ ਦੇ ਬੋਲ ਨੂੰ ਕੋਈ ਵੀ ਸੁਣਨ ਵਾਸਤੇ ਤਿਆਰ ਨਹੀਂ ਕੋਈ ਮੇਰੇ ਵਰਗਾ ਕਥਾ ਕਰਦਾ ਸੀ ਪਿਆ ਅੱਖਾਂ ਮੀਟ ਕੇ ਕਥਾ ਕਰੀ ਗਿਆ ਸੰਗਤ ਉੱਠ ਕੇ ਤੁਰੀ ਗਈ ਚਲੇ ਗਈ ਨਾ ਟਾਈਮ ਦੇਖਿਆ ਨਾ ਸੰਗਤ ਵੇਖੀ ਨਾ ਇਹ ਹੀ ਵੇਖਿਆ ਵੀ ਮੇਰੇ ਬੋਲ ਨੂੰ ਕੋਈ ਪਸੰਦ ਵੀ ਕਰਦਾ ਕਿ ਨਹੀਂ ਕਰਦਾ ਉਹ ਬੋਲੀ ਗਿਆ ਅੱਖਾਂ ਮੀਟ ਕੇ ਸੰਗਤ ਤੁਰੀ ਗਈ ਤੇ ਦੋ ਕੁ ਪ੍ਰੇਮੀ ਰਹਿ ਗਏ ਕੋਲ ਬੈਠੇ ਹੋਏ ਜਦੋਂ ਅੱਖਾਂ ਖੋਲੀਆਂ ਤੇ ਕਹਿਣ ਲੱਗਾ ਵਾਹ ਪਈ ਵਾਹ ਜਦੋਂ ਪਰਖ ਹੁੰਦੀ ਹੈ ਨਾ ਉਦੋਂ ਨਿੱਤਰ ਦਾ ਹੀ ਇੱਕ ਅੱਧਾ ਹੁੰਦਾ ਪਰਖ ਵਿਚ ਹਮੇਸ਼ਾ ਬਹੁਤੇ ਨਹੀਂ ਨਿਕਲਦੇ ਇੱਕ ਦੋ ਹੀ ਸੂਰਮਾ ਹੁੰਦਾ ਜਿਹੜਾ ਨਿੱਤਰ ਦਾ ਚਲੋ ਇਹ ਤੇ ਨਹੀਂ ਨਾ ਪਰਖ ਵਿਚ ਕੋਈ ਨਾ ਕੋਈ ਤਾਂ ਪ੍ਰੇਮੀ ਨਿਤਰੇ ਆਏ ਨੇ। ਸ਼ਾਬਾਸ਼ ਭਾਈ ਤੁਹਾਡੇ ਗੁਰਮੁਖੋ, ਤੁਸੀਂ ਅਸਲ ਵਿਚ ਪੂਰਨ ਗੁਰਸਿੱਖ ਹੋ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਮੇਰੀ ਵਿਚਾਰ ਵਿਚੋਂ ਉੱਠੇ ਨਹੀਂ, ਬੜੇ ਖਿਆਲ ਨਾਲ ਬੈਠੇ ਹੀ ਰਹੇ। ਉਹ ਕਹਿੰਦੇ ਵੀ ਤੁਸੀਂ ਜਲਦੀ ਕਰੋ, ਭੋਗ ਪਾਓ, ਤੇ ਅਸੀਂ ਤੁਹਾਨੂੰ ਨੋਟ ਫੜਾਇਆ ਸੀ, ਅਸੀਂ ਬਾਕੀ ਪੈਸੇ ਲੈਣੇ ਸੀ ਤੁਹਾਡੇ ਕੋਲੋਂ, ਅਸੀਂ ਇਸ ਕਰਕੇ ਬੈਠੇ ਹੋਏ ਹਾਂ, ਨਹੀਂ ਤੇ ਅਸੀਂ ਵੀ ਚਲੇ ਜਾਣਾ ਸੀ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸੱਚ ਬਾਣੀ ਤੁਧੈ ਸਾਲਾ ਹਨ। ਇੱਕ ਦੀ ਗੱਲ ਨੂੰ ਕੋਈ ਸੁਣ ਕੇ ਰਾਜੀ ਨਹੀਂ, ਇੱਕ ਦੀ ਗੱਲ ਤੋਂ ਕੋਈ ਉੱਠ ਕੇ ਰਾਜੀ ਨਹੀਂ। ਪਰਮੇਸ਼ਰ ਜਿਹੜੇ ਤੈਨੂੰ ਸਲਾਉਂਦੇ ਨੇ, ਤੇਰੀ ਸਿਫਤ ਕਰਦੇ ਨੇ, ਉਨ੍ਹਾਂ ਦੇ ਬੋਲ ਵੀ ਚੰਗੇ ਲੱਗਦੇ ਨੇ, ਮਿੱਠੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਫੁੱਲਾਂ ਵਰਗੇ ਲੱਗਦੇ ਹਨ। ਕਾਰਨ ਕੀ ਹੈ?
ਰੰਗ ਰਾਤੇ ਭਗਤ ਕਰਾਵਣਿਆ।
ਮੇਰੇ ਪਾਤਸ਼ਾਹ ਕਹਿੰਦੇ ਉਹ ਕਿਸੇ ਪ੍ਰੇਮ ਵਿਚ ਰੱਤੇ ਹੋਏ, ਉਹ ਕਿਸੇ ਪਿਆਰ ਵਿਚ ਰੱਤੇ ਹੋਏ, ਭਗਤ ਕਰਾਵਣਿਆ ਭਗਤੀ ਕਰ ਰਹੇ। ਤੇ ਇਸੇ ਪ੍ਰਕਾਰ ਦੂਸਰਾ ਅਰਥ, ਸੱਚ ਬਾਣੀ ਤੁਧੈ ਸਾਲਾਹਣ। ਜਿਨ੍ਹਾਂ ਦੀ ਨਾਮ ਰੂਪੀ ਬਾਣੀ ਉਹ ਸੱਚੀ ਬੋਲਦੇ ਨੇ, ਬੋਲਦੇ ਨੇ, ਸੱਚ ਬੋਲਦੇ ਨੇ, ਉਨ੍ਹਾਂ ਦੀ ਬਾਣੀ ਸੱਚ ਹੈ, ਝੂਠ ਨਹੀਂ, ਕਿਸੇ ਨੂੰ ਖੁਸ਼ ਕਰਨ ਵਾਸਤੇ ਨਹੀਂ। ਉਹ ਜੋ ਕੁਝ ਹੈ ਸੱਚ ਸੱਚ ਬੋਲੀ ਜਾਂਦੇ ਨੇ। ਜੇ ਆਪਣੇ ਤੇ ਲੱਗ ਗਈ ਤਾਂ ਵੀ ਗੱਲ ਕਹਿ ਦਿੱਤੀ, ਮਾਂ ਪਿਓ ਤੇ ਲੱਗ ਗਈ ਤਾਂ ਵੀ ਗੱਲ ਕਹਿ ਦਿੱਤੀ। ਸੱਚ ਬਾਣੀ ਉਨ੍ਹਾਂ ਦੀ ਬਾਣੀ, ਉਨ੍ਹਾਂ ਦਾ ਬੋਲ ਸੱਚ ਹੈ। ਵੈਸੇ ਸੱਚ ਕਹਿਣਾ ਸੌਖਾ ਨਹੀਂ, ਬਹੁਤ ਔਖਾ, ਸੱਚ ਕਹਿਣਾ ਬਹੁਤ ਔਖਾ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵੇ। ਸੱਚ ਬੋਲਣ ਨਾਲ ਤੇ ਅਗਲਾ ਸੜ ਬਲ ਕੇ ਕੋਲਾ ਹੋ ਜਾਂਦਾ। ਸੱਚ ਬੋਲਣਾ ਬਹੁਤ ਔਖਾ, ਸੁਣਨਾ ਸੱਚ ਬਹੁਤ ਕਠਿਨ ਹੈ। ਸੱਚ ਬਾਣੀ ਤੁਧੈ ਸਾਲਾਹਣ। ਜਿਨ੍ਹਾਂ ਦੀ ਬਾਣੀ ਬੋਲ ਸੱਚ ਨੇ, ਉਹ ਪਰਮੇਸ਼ਰ ਤੈਨੂੰ ਸੁਣਾਉਂਦੇ ਨੇ। ਉਹ ਐਵੇਂ ਕਿਸੇ ਦੀ ਚਿਮਚਾਗਿਰੀ ਨਹੀਂ ਕਰਦੇ, ਉਹ ਤੇ ਤੇਰੀ ਸਲੋਹ ਸਿਫਤ ਕਰਦੇ ਹਨ। ਰੰਗ
ਰੰਗ ਰਾਤੇ ਭਗਤ ਕਰਾਵਣਿਆ।
ਉਹ ਪਿਆਰ ਰੰਗ ਵਿਚ ਰਤੇ ਹੋਏ ਆਰ ਭਗਤੀ ਕਰਦੇ ਤੇ ਦੂਸਰਿਆਂ ਦੇ ਪਾਸੋਂ ਕਰਵਾਉਂਦੇ ਹਨ।
ਸਭ ਸੱਚੇ ਹਾਜਿਓ ਤੇਰਾ।
ਹੇ ਸੱਚੇ ਪਰਮੇਸ਼ਰ ਹਰੀ ਜੀ, ਇਹ ਸਭ ਤੇਰਾ ਹੀ ਹੈ, ਸਭ ਕੋ ਤੇਰਾ। ਸੋ ਹੇ ਹਰੀ ਸੱਚੇ, ਇਹ ਸਭ ਕੋ ਸਾਰਾ ਸੰਸਾਰ ਤੇਰਾ ਹੀ ਹੈ ਪਰਮੇਸ਼ਰ।
ਗੁਰਮੁਖ ਮਿਲੇ ਤਾਂ ਚੁੱਕੇ ਫੇਰਾ।
ਤੇਰਾ ਹੀ ਹੈ ਸਾਰਾ, ਕੋਈ ਪੈਦਾ ਕੀਤਾ ਹੋਇਆ, ਪਰ ਇਹ ਸਾਰੇ ਜਿੰਨੇ ਤੇਰੇ ਪੈਦਾ ਕੀਤੇ ਨੇ, ਉਹ ਸਾਰੇ ਤੇਰੇ ਵਿਚ ਲੀਨ ਨਹੀਂ ਹੁੰਦੇ, ਸਾਰੇ ਨਹੀਂ ਹੁੰਦੇ ਨਾ। ਜੇ ਸਾਰੇ ਤੇਰੇ ਵਿਚ ਲੀਨ ਹੋਈ ਜਾਣ, ਤਾਂ ਕੀੜੇ ਮਕੌੜੇ ਪਸ਼ੂ ਪੰਛੀ ਜਾਨਵਰੇ ਤਾਂ ਬਣਨੀ ਨਾ, ਖਤਮ ਹੋ ਜਾਣ। ਇਹ ਬੰਦਿਆਂ ਦੀਆਂ ਜੂਨਾਂ ਭੋਗਣ ਤੋਂ ਬਾਅਦ ਹੀ ਕੀੜੇ ਮਕੌੜੇ ਪਸ਼ੂ ਪੰਛੀ ਸਾਰੇ ਬਣੇ ਹੋਏ ਹੈ, ਤਾਂ ਸਭ ਤੇਰੇ ਹੀ ਪੈਦਾ ਕੀਤੇ ਹੋਏ, ਪਰ ਗੁਰਮੁਖ ਮਿਲੇ ਤਾਂ ਚੁੱਕੈ ਫੇਰਾ। ਜਿਨ੍ਹਾਂ ਗੁਰਮੁਖਾਂ ਨੂੰ ਤੂੰ ਮਿਲ ਪੈਂਦਾ ਹੈ ਤੇ ਸਭ ਦੇ ਅੰਦਰ, ਪਰ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਹੈ ਤੈਨੂੰ, ਜਿਨ੍ਹਾਂ ਨੇ ਤੇਰੇ ਨਾਲ ਮਿਲਣਾ ਕੀਤਾ ਹੈ ਤੇ ਜਿਨ੍ਹਾਂ ਨੂੰ ਤੂੰ ਮਿਲਾ ਲਿਆ ਹੈ। ਗੁਰਮੁਖ ਮਿਲੇ, ਮੁਖੀ ਗੁਰਾਂ ਦੁਆਰਾ ਜਿਹੜੇ ਮਿਲੇ ਹਨ, ਉਨ੍ਹਾਂ ਨੇ 84 ਦਾ ਫੇਰਾ ਜਿਹੜਾ ਹੈ ਇਹ ਚੁੱਕਾ ਖਤਮ ਕਰ ਲਿਆ ਹੈ, ਉਨ੍ਹਾਂ ਨੇ 84 ਦਾ ਚੱਕਰ ਮੁਕਾ ਲਿਆ ਹੈ ਆਪਣਾ। ਕਿਉਂਕਿ ਆਮ ਦੁਨੀਆਂ ਕਹਿੰਦੀ ਹੈ ਵੀ ਸਾਰੇ ਰੱਬ ਦੇ ਨੇ, ਵੀ ਤੂੰ ਬੜਾ ਜੇਠਾ ਪੁੱਤ ਹੈ, ਵੀ ਤੂੰ ਹੀ ਮੁਕਤ ਹੋਵੇਂਗਾ, ਮੈਂ ਨਹੀਂ ਹੋਵਾਂਗਾ। ਭਾਈ ਜੀ, ਇਹ ਸਾਰੀ ਦੁਨੀਆਂ ਨਰਕਾਂ ਜੀ ਜਾਊ, ਵੀ ਅੰਮ੍ਰਿਤਧਾਰੀ ਤੇ ਜੀਵਨ ਵਾਲੇ ਤੇ ਬੜੇ ਥੋੜੇ ਜਿਹੇ ਨੇ। ਇਹ ਜਿੰਨਾ ਵਰਲਡ ਹੈ ਸਾਰਾ ਬੇਵਕੂਫੀ ਹੈ, ਸਾਰਾ ਨਰਕਾਂ ਨੂੰ ਜਾਊਗਾ। ਭਾਈ, ਜੰਗਲਾਂ ਵਿਚ ਕਦੇ ਸ਼ੇਰਾਂ ਦੇ ਝੁੰਡ ਤੇ ਵਗ ਨਹੀਂ ਹੁੰਦੇ, ਸ਼ੇਰ ਵਿਰਲੇ ਵਿਰਲੇ, ਕਦੇ ਸ਼ੇਰਾਂ ਵਗਾਂ ਦੀ ਤਰ੍ਹਾਂ ਨਹੀਂ ਹੁੰਦੇ, ਭੇਡਾਂ ਬੱਕਰੀਆਂ ਬੇਅੰਤ, ਪਰ ਸ਼ੇਰ ਵਿਰਲੇ ਵਿਰਲੇ, ਕਾਂ ਚਿੜੀਆਂ ਬੇਅੰਤ, ਪਰ ਹੰਸ ਵਿਰਲੇ ਵਿਰਲੇ, ਬਲੌਰ ਕੱਚ ਬੇਅੰਤ, ਪਰ ਸੁੱਚੇ ਮੋਤੀ ਕਿਤੇ ਕਿਤੇ, ਪਾਣੀ ਦੀਆਂ ਬੂੰਦਾਂ ਲੱਖਾਂ, ਪਰ ਸਵਾਂਤੀ ਬੂੰਦ ਕਿਤੇ, ਦੁਨੀਆ ਬੇਅੰਤ, ਪਰ ਕੋਟਨ ਮੈਂ ਨਾਨਕ ਕੋਊ, ਨਰਾਇਣ ਜਿਹ ਚੀਤ, ਉਹ ਹੈਨ ਵਿਰਲੇ ਨਾਹੀ ਕਣੇ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇਹ ਸਾਰਾ ਸੰਸਾਰ ਪੈਦਾ ਤਾਂ ਪਰਮੇਸ਼ਰ ਦਾ ਕੀਤਾ, ਇਹ ਸਮਝਦੇ ਹਾਂ ਵੀ ਮਨਮੁੱਖਾਂ ਨੂੰ ਵੀ ਪੈਦਾ ਪਰਮੇਸ਼ਰ ਨੇ ਹੀ ਕੀਤਾ, ਪਰ ਮਨਮੁੱਖਾਂ ਨੂੰ 84 ਦਾ ਚੱਕਰ ਪੈ ਜਾਂਦਾ, ਉਹ 84 ਦੇ ਚੱਕਰ ਵਿਚ ਫੇਰੇ ਵਿਚ ਪੈ ਜਾਂਦੇ ਨੇ। ਜਿਹੜੇ ਮੁਖੀ ਗੁਰਾਂ ਦੇ ਨਾਲ ਮਿਲ ਪੈਂਦੇ ਨੇ ਤਾਂ ਚੁੱਕਾ ਫੇਰਾ,
ਉਹਨਾਂ ਦਾ 84 ਦਾ ਚੱਕਰ ਜਿਹੜਾ ਚੁੱਕਿਆ ਚੁੱਕਿਆ ਜਾਂਦਾ ਖਤਮ ਹੋ ਜਾਂਦਾ ਹੈ।
ਜਾਂ ਤੁਧ ਭਾਵੇ ਤਾਂ ਨਾਏ ਰਚਾਵੇ।
ਪਰਮੇਸ਼ਰ ਜੇ ਤੈਨੂੰ ਭਾਵੇ ਤੇ ਤੂੰ ਨਾਮ ਦੇ ਵਿੱਚ ਤਦਾਕਾਰ ਕਰਦਾ ਹੈ। ਜੇ ਕੋਈ ਆਪੋ ਹੀ ਬੰਦਾ ਕਵੇ ਨਾ ਭਾਈ ਮੈਂ ਨਾਮ ਜਪ ਲਵਾਂਗਾ, ਮੈਂ ਜਪ ਲਵਾਂਗਾ, ਨਹੀਂ ਜਪਿਆ ਜਾ ਸਕਦਾ। ਆਪੋ ਬੰਦੇ ਕੋਲੋਂ ਕੱਖ ਨਹੀਂ ਹੋ ਸਕਦਾ ਜਿੰਨਾ ਚਿਰ ਗੁਰੂ ਦੀ ਓਟ ਨਹੀਂ ਲਵੇਗਾ।
ਪਾਰਸਨਾਥ ਰਾਜਾ 20,000 ਰਾਜੇ ਜਿੱਤ ਲਏ ਤੇ ਮਛਿੰਦਰ ਨਾਥ ਨੇ ਕਿਹਾ ਭਈ ਜਗਤ ਦਾ ਜਤੇਂਦਰੂ ਤਾਂ ਤੂੰ ਅਖਵਾ ਸਕਦਾ ਜੇ ਆਪਣੇ ਗੁਆਂਢੀ ਰਾਜੇ ਮਨ ਨੂੰ ਜਿੱਤੇ। ਕਹਿੰਦਾ ਇਹ ਕਿਹੜੀ ਗੱਲ ਹੈ, ਜੇ 20,000 ਰਾਜੇ ਜਿੱਤ ਸਕਦਾ ਮੈਂ ਮਨ ਨੂੰ ਨਹੀਂ ਜਿੱਤ ਸਕਦਾ। ਮਨ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀਆਂ, ਮਨ ਜਿੱਤਿਆ ਹੀ ਨਾ ਜਾਵੇ, ਮਨ ਟਿਕਿਆ ਹੀ ਨਾ, ਬੜੇ ਸਾਧਨ ਬੜੀਆਂ ਕੋਸ਼ਿਸ਼ਾਂ। ਗੁੱਸੇ ਚ ਆ ਕੇ ਕਹਿਣ ਲੱਗਾ ਕੋਈ ਨੀ ਮੈਂ ਮਨ ਨੂੰ ਮਨਾ ਲੈਣਾ, ਦੇਖਦਾ ਤੈਨੂੰ। ਪਰ ਇੱਕ ਪਹਾੜ ਦੀ ਚੋਟੀ ਤੇ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਮਿੱਟੀ ਦਾ ਤੇਲ ਪਾ ਕੇ ਆਪਣੇ ਹੱਥ ਵਿੱਚ ਅਗਨੀ ਪਕੜ ਕੇ ਉਹ ਲੱਕੜਾਂ ਦੇ ਢੇਰ ਤੇ ਬੈਠ ਕੇ ਪਾਰਸਨਾਥ ਰਾਜਾ ਆਪਣੇ ਮਨ ਨੂੰ ਕਹਿਣ ਲੱਗਾ ਭਈ ਤੂੰ ਟੇਕ, ਫੁਰਨੇ ਨੇ ਉਠਾਉਣੇ ਨੇ, ਮੈਂ ਤੈਨੂੰ ਲੱਗਾ ਅੱਗ ਲਾ ਕੇ ਸਾੜ। ਹੁਣ ਮਨ ਕਿੱਥੋਂ ਟਿਕੇ, ਨਹੀਂ ਟਿਕਿਆ। ਅੱਗ ਲਾਈ, ਉਹ ਲੱਕੜਾਂ ਦੇ ਢੇਰ ਵਿੱਚ ਸੜ ਕੇ ਸਵਾਹ ਹੋ ਗਿਆ। ਆਪੋ ਨੀ ਮਨ ਟਿਕ ਸਕਦਾ ਜਿੰਨਾ ਚਿਰ ਤੱਕ ਗੁਰੂ ਦੀ ਓਟ ਨਹੀਂ ਲਈ ਜਾਏ, ਜਿੰਨਾ ਚਿਰ ਤੱਕ ਸਤਿਗੁਰੂ ਪਾਤਸ਼ਾਹ ਨਾ ਕਿਰਪਾ ਕਰਨ। ਹਾਂਜੀ, ਫਿਰ ਇਹੋ ਪੰਕਤੀ ਪੜੋ।
ਜਾ ਤੁਧ ਭਾਵੇ ਤਾਂ ਨਾਏ ਰਚਾਵੇ।
ਹੇ ਪਰਮੇਸ਼ਰ, ਜੇ ਤੈਨੂੰ ਭਾਵੇ ਤੇ ਤਾਂ ਨਾਮ ਦੇ ਵਿੱਚ ਤਦਾਕਾਰ ਹੋਇਆ ਜਾਂਦਾ ਹੈ।
ਤੂੰ ਆਪੇ ਨਾਉ ਜਪਾ ਬਣਿਆ,
ਤੂੰ ਆਪ ਹੀ ਹੈ ਪਰਮੇਸ਼ਰ। ਜੇ ਕਿਰਪਾ ਕਰੇ ਤੇ ਨਾਮ ਜਪਾਉਣ ਵਾਲਾ ਗੁਰਮੁਖਾਂ ਦੇ ਪਾਸ, ਗੁਰਮੁਖ ਤੇਰੇ ਆਸਰੇ ਦੇ ਨਾਲ ਨਾਮ ਜਪਦੇ ਨੇ, ਪਰ ਜੇ ਤੂੰ ਆਸਰਾ ਦੇਵੇਂ, ਤੂੰ ਜਪਾਉਣਾ ਚਾਹਵੇਂ ਤਾਂ ਹੇ ਪਰਮੇਸ਼ਰ ਨਾਮ ਜਪਿਆ ਜਾਂਦਾ ਹੈ।
ਗੁਰਮਤੀ ਹਰ ਮਨ ਵਸਾਇਆ।
ਗੁਰਮਤੀ, ਗੁਰੂ ਦੀ ਸਿੱਖਿਆ ਦੁਆਰਾ ਗੁਰਮੁਖਾਂ ਨੇ ਹੇ ਪਰਮੇਸ਼ਰ ਤੈਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ। ਕਿਵੇਂ ਵਸਾਉਣਾ ਕੀਤਾ? ਗੁਰਮਤੀ, ਗੁਰੂ ਦੀ ਸਿੱਖਿਆ ਦੁਆਰਾ। ਜੇ ਘਰ ਬੈਠਾ ਹੋਇਆ ਕੋਈ ਬੰਦਾ ਚਾਹੇ ਭਈ ਮੈਂ ਵੀ ਮਨ ਟਕਾ ਲਊ, ਮੈਂ ਵੀ ਭਗਤ ਬਣ ਜਾਊ, ਪਰ ਇਹੋ ਜਿਹਾ ਬਣ ਜਾਊਗਾ ਸਭ ਕੋ ਤੇਰਾ ਭਗਤ ਕਹਾਏ। ਆਪ ਹੀ ਆਪਣੇ ਆਪ ਨੂੰ ਸਾਰਿਆਂ ਵਿੱਚ ਭਗਤ ਕਹਾਉਣ ਵਾਲਾ ਤਾਂ ਬਣ ਜਾਵੇਗਾ, ਪਰ ਸਹੀ ਭਗਤ ਤੇਰਾ ਮਨ ਭਾਏ ਉਹ ਨਹੀਂ ਬਣ ਸਕਦਾ। ਇੱਕ ਘਰ ਮੈਂ ਚਲੇ ਗਿਆ, ਮੇਰਾ ਉਹਨਾਂ ਨਾਲ ਨੇੜ ਵੀ ਸੀ ਤੇ ਉਹ ਆਪਣੇ ਘਰ ਵਾਲੀ ਨੂੰ ਕਹੇ ਜਥੇਦਾਰ ਨੀ ਏ ਤੇ ਉਹ ਕਹੇ ਜਥੇਦਾਰ ਜੀ, ਤੇ ਘਰ ਵਿਚ ਹੋਰ ਵੀ ਸਰੀਰ ਕੁਝ ਆਏ ਤੇ ਮੈਂ ਬੈਠਾ ਹੋਇਆ ਦੇਖਦਾ ਰਿਹਾ ਭਈ ਨਾ ਕਿਸੇ ਬੀਬੀ ਨੇ ਆ ਕੇ ਉਸ ਨੂੰ ਜਥੇਦਾਰ ਨੀ ਕਿਹਾ ਤੇ ਨਾ ਕਿਸੇ ਬੀਬੇ ਨੇ ਬੰਦੇ ਨੂੰ ਜਥੇਦਾਰ ਕਿਹਾ, ਕਿਸੇ ਨੇ ਵੀ ਨਾ ਕਿਹਾ ਤੇ ਮੈਂ ਬੈਠਾ ਹੋਇਆ ਦੇਖੀ ਗਿਆ। ਮੈਂ ਤੁਰਿਆ ਨਾ ਗਿਆ, ਮੈਂ ਕਿਹਾ ਭਈ ਤੇਰੇ ਨਾਲ ਮੇਰਾ ਪਿਆਰ ਹੈ, ਮੈਂ ਇੱਕ ਸਵਾਲ ਕਰਦਾ ਮੈਨੂੰ ਜਵਾਬ ਦੇ ਦੇ ਵੀ ਆਪਾਂ ਇਕੱਲੇ ਹੀ ਆ ਕਿਹੜਾ ਹੋਰ ਹੈ ਕੋਈ। ਮੈਂ ਕਿਹਾ ਵੀ ਘਰ ਵਿਚ ਆਇਆ ਨੇ ਕਿਸੇ ਨੇ ਜਥੇਦਾਰ ਜਥੇਦਾਰਨੀ ਨੀ ਕਿਹਾ, ਵੀ ਤੇਰੇ ਘਰ ਵਾਲੀ ਜਥੇਦਾਰ ਕਹਿੰਦੀ ਤੇ ਤੂੰ ਜਥੇਦਾਰ ਨੀ ਕਹਿੰਦਾ, ਤੇ ਮੈਨੂੰ ਇਹ ਦੱਸ ਪਏ ਜਥੇਦਾਰੀ ਤੇਰੇ ਕੋਲ ਕਾਹਦੀ ਹੈ ਤੇ ਤੁਸੀਂ ਆਪਾਂ ਹੀ ਕਹੀ ਜਾਂਦੇ ਹੋ, ਲੋਕ ਕਿਉਂ ਨੀ ਕਹਿੰਦੇ? ਉਹ ਕਹਿੰਦਾ ਗਿਆਨੀ ਜੀ ਦੀ ਆਪੋ ਚ ਕਵਾਂਗੇ ਤੇ ਲੋਕ ਕਹਿਣਗੇ, ਲੋਕ ਪਹਿਲਾਂ ਕਿਤਨਾ ਕਹਿਣ ਲੱਗ ਜਾਣ। ਭਈ ਜੇ ਮੈਨੂੰ ਜਥੇਦਾਰ ਕਹੀ ਜਾਊ, ਮੈਂ ਜਥੇਦਾਰ ਨੀ ਕਹੀ ਜਾਊ, ਆਪੇ ਹੌਲੀ ਹੌਲੀ ਵੇਖੋ ਵੇਖੀ ਲੋਕ ਕਹਿਣਗੇ। ਲੋਕਾਂ ਕੋ ਕਹਾਉਣ ਵਾਸਤੇ ਤੇ ਸ਼ੁਰੂ ਕੀਤਾ, ਸਭ ਕੋ ਤੇਰਾ ਭਗਤ ਕਹਾਏ। ਐਵੇਂ ਥੋੜੇ ਭਗਤ ਬਣਿਆ ਜਾਣਾ, ਨਹੀਂ, ਲੋਕ ਕਹਿਣ ਤੈਨੂੰ ਗਿਆਨੀ ਜੀ, ਤੂੰ ਕਵੀ ਜਾਵੇਂ ਮੈਂ ਗਿਆਨੀ ਜੀ, ਇਹ ਕੋ ਗੱਲ ਥੋੜੀ ਹੈ। ਤੂੰ ਕਵੀ ਜਾਵੇਂ ਮੈਂ ਸੰਤ, ਇਹ ਕੋ ਗੱਲ ਥੋੜੀ ਹੈ। ਲੋਕ ਕਹਿਣ ਸੰਤ, ਦੁਨੀਆ ਕਵੇ 108, ਇਹ ਤੂੰ ਆਪਣੀ ਗੱਡੀ ਤੇ ਆਪੇ 108 ਮਾਰਤੰਡ ਪਦਮ ਭੂਸ਼ਣ ਲਿਖਾ ਲਿਆ, ਇਹ ਕੋ ਗੱਲ ਥੋੜੀ ਹੈ। ਇਹ ਤਾਂ ਤੇਰੇ ਚੇਲੇ ਨੇ ਲਿਖਿਆ, ਤੈਂ ਇਸ਼ਾਰਾ ਕੀਤਾ ਤੇ ਲਿਖਿਆ, ਚੇਲੇ ਦੀ ਕੀ ਜ਼ਰੂਰਤ ਹੈ ਤੇਰੇ ਤੋਂ ਬਿਨਾਂ ਲਿਖੇ, ਤੈਂ ਲਿਖਵਾਇਆ, ਚੇਲੇ ਨੇ ਲਿਖਿਆ ਨਹੀਂ। ਦੁਨੀਆਂ ਦੇ ਲੋਕ ਲਿਖਣ, ਲੋਕ ਕਹਿਣ, ਲੋਕ ਬੋਲਣ, ਤਾਂ ਹੀ ਮੇਰੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿਚ ਆਵੇ, ਨਹੀਂ ਤਾਂ ਇਸ ਸੰਸਾਰ ਦੇ ਅੰਦਰ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ
ਸਭ ਕੋ ਤੇਰਾ ਭਗਤ ਕਹਾਏ ਕਹਾਈ ਜਾਣ ਕਹਾਈ ਜਾਂਦੇ ਨੇ ਭੇ ਸਾਰੇ ਭਗਤ ਅਸਲੀ ਉਹ ਨੇ ਤੇਰਾ ਮਨ ਭਾਏ ਤੇਰੇ ਮਨ ਨੂੰ ਜਿਹੜੇ ਭਾਗੇ ਹਨ ਚੰਗੇ ਲੱਗੇ ਹਨ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮਤੀ ਉਹ ਕਿਹੜੇ ਹਨ ਜਿਨ੍ਹਾਂ ਦੇ ਪਾਸ ਗੁਰੂ ਦੀ ਮੱਤ ਹੈ ਗੁਰੂ ਦੀ ਸਿੱਖਿਆ ਹੈ ਹੁਣ ਬੰਦਾ ਕਵੇ ਮੈਂ ਗੁਰਦੁਆਰੇ ਹੀ ਨਹੀਂ ਜਾਣਾ ਤੇ ਗੁਰੂ ਨੇ ਤੈਨੂੰ ਆਣ ਕੇ ਤੇ ਤੇਰੇ ਘਰ ਤੈਨੂੰ ਗੁਰਮਤ ਦੇ ਨਹੀਂ ਜਾਣੀ ਸਿੱਖਿਆ ਦੇ ਨਹੀਂ ਜਾਣੀ ਤੈਨੂੰ ਹੀ ਜਾਣਾ ਪਵੇਗਾ ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਝ ਪਖੰਡੀਆਂ ਨਾਲ ਜੁੜੇ ਹੋਏ ਹੋਣ ਤੇ ਉਨ੍ਹਾਂ ਨੂੰ ਘਰ ਬੈਠਿਆਂ ਵੀ ਕਈ ਵਾਰੀ ਸਿੱਖਿਆ ਮਿਲ ਜਾਂਦੀ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਚੇਲੇ ਬੈਠਣ ਘਰਾਂ ਵਿਚ ਗੁਰੂ ਉਠ ਘਰੀ ਤੇ ਨਾੜੇ ਜਾਈ ਚੇਲੇ ਤੇ ਘਰਾਂ ਵਿਚ ਬੈਠਦੇ ਨੇ ਤੇ ਗੁਰੂ ਉਨ੍ਹਾਂ ਦੇ ਘਰਾਂ ਵਿਚ ਤੁਰਿਆ ਫਿਰਦਾ ਪੁੱਛ ਲਿਆ ਗੁਰੂ ਜੀ ਕਿੱਥੇ ਚੱਲੇ ਹੋ ਕਹਿੰਦੇ ਚੇਲੇ ਵੱਲ ਕਹਿੰਦੇ ਵੀ ਚੇਲਾ ਗੁਰੂ ਵੱਲ ਆਉਂਦਾ ਹੁੰਦਾ ਵੀ ਕਮਾਲ ਦੀ ਗੱਲ ਹੈ ਤੁਸੀਂ ਚੇਲੇ ਵਿਚ ਕੁਲ ਚਲੇ ਗਏ ਕਹਿੰਦੇ ਮੇਰੇ ਚੇਲੇ ਨੂੰ ਵਿਹਲ ਨਹੀਂ ਸੀ ਹੈਗਾ ਮੈਂ ਕਿਹਾ ਘਰ ਜਾ ਕੇ ਦਰਸ਼ਨ ਦੇ ਉਹਨੇ ਦਾਸ ਕੋਲ ਰਿਹਾ ਨਹੀਂ ਜਾਂਦਾ ਕੁਝ ਕੁ ਗੱਲਾਂ ਨੇ ਉਹ ਮੈਂ ਸੋਚਦਾ ਰਹਿੰਦਾ ਵੀ ਨਾਮ ਹੀ ਨਾ ਲਿਆ ਜਾਵੇ ਢਿੱਡ ਤੇ ਆਪਣਾ ਨੰਗਾ ਹੁੰਦਾ ਬਦਨਾਮੀ ਤੇ ਆਪਣੀ ਹੁੰਦੀ ਆ ਪਰ ਫਿਰ ਕਹੀਦਾ ਭਾਈ ਸ਼ਾਇਦ ਕੋਈ ਗੱਲ ਕਹਿਣ ਦਾ ਕੋਈ ਫਾਇਦਾ ਹੋ ਜਾਵੇ ਤੇ ਜੇ ਕੁਝ ਕਹਾਂਗੇ ਤੇ ਉਹ ਗੱਲ ਹਟੇਗੀ ਜੇ ਕਹਾਂਗੇ ਨਹੀਂ ਤੇ ਫਿਰ ਕੀ ਹਟੇਗੀ ਮੈਨੂੰ ਕਿਤੇ ਕਥਾ ਦੀ ਡਿਊਟੀ ਮਿਲ ਗਈ ਤੇ ਗ੍ਰੰਥੀ ਸਿੰਘ ਨੇ ਲਿਫਾਫੇ ਡੂਨੇ ਵਿਚ ਪ੍ਰਸ਼ਾਦ ਪਾਇਆ ਤੇ ਹੱਥ ਵਿਚ ਗੁਟਕਾ ਪਕੜਿਆ ਤੇ ਉਹ ਗੁਰਦੁਆਰਿਓਂ ਬਾਹਰ ਨੂੰ ਚੱਲਿਆ ਜਾਵੇ ਤੇ ਮੈਂ ਗੁਰਦੁਆਰੇ ਨੂੰ ਕਥਾ ਕਰਨ ਆ ਰਿਹਾ ਸੀ ਮੈਂ ਆਖਿਆ ਗੁਰਮੁਖੋ ਕਿੱਧਰ ਚੱਲੇ ਹੋ ਕਹਿੰਦਾ ਜੀ ਮੈਂ ਪ੍ਰਧਾਨ ਸਾਹਿਬ ਦੇ ਘਰ ਚੱਲਿਆ ਮੈਨੇਜਰ ਸਾਹਿਬ ਦੇ ਘਰ ਚੱਲਿਆ ਮੈਂ ਆਖਿਆ ਵੀ ਕੀ ਗੱਲ ਭਾਈ ਮੈਨੇਜਰ ਤੇ ਪ੍ਰਧਾਨ ਨੂੰ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਆਉਣਾ ਚਾਹੀਦਾ ਸੀ ਤੇ ਤੂੰ ਮੈਨੇਜਰ ਪ੍ਰਧਾਨ ਦੇ ਘਰ ਚੱਲਿਆ ਵੀ ਕੀ ਕੋਈ ਸੁੱਖ ਤਾਂ ਹੈ ਗੱਲ ਕੀ ਹੈ ਕਹਿੰਦਾ ਜੀ ਮੈਂ ਮਹੀਨੇ ਦਾ ਨਾਂ ਸੁਣਾਉਣ ਚੱਲਿਆ ਤੇ ਮੈਂ ਆਖਿਆ ਵੀ ਗੁਟਕਾ ਕਿਉਂ ਪਕੜਿਆ ਤੇ ਕਹਿੰਦਾ ਗੁਟਕੇ ਤੋਂ ਹੀ ਸੁਣਾਉਣਾ ਮੈਂ ਆਖਿਆ ਤੈਨੂੰ ਜ਼ਬਾਨੀ ਨਹੀਂ ਹੁੰਦਾ ਭਈ ਇਹ ਪ੍ਰਸ਼ਾਦ ਕਿਉਂ ਲਿਆ ਏ ਕਹਿੰਦਾ ਪ੍ਰਸ਼ਾਦ ਉਹਨਾਂ ਨੂੰ ਦੇਣਾ ਨਹੀਂ ਬੱਚਿਆਂ ਨੂੰ ਪ੍ਰਸ਼ਾਦ ਵੀ ਤੇ ਦੇਣਾ ਮੈਂ ਆਖਿਆ ਸੱਚੇ ਪਾਤਸ਼ਾਹ ਬਖਸ਼ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇਰਾ ਇਤਿਹਾਸਕ ਸਥਾਨ ਹੋਵੇ ਬਾਬਾ ਬਕਾਲਾ ਇਤਿਹਾਸਕ ਸਥਾਨ ਹੋਵੇ ਤੇਰਾ ਤੇ ਇੱਥੇ ਗੁਟਕਾ ਸਾਹਿਬ ਪ੍ਰਧਾਨ ਤੇ ਮੈਨੇਜਰ ਦੇ ਮਗਰ ਮਗਰ ਤੁਰਿਆ ਫਿਰਦਾ ਇੱਥੇ ਬਾਣੀ ਤੇ ਗੁਰੂ ਕੀ ਕਰੂਗਾ ਇੱਥੇ ਗੁਰੂ ਤੇ ਬਾਣੀ ਨੂੰ ਪ੍ਰਧਾਨ ਤੇ ਮੈਨੇਜਰ ਦੇ ਮਗਰ ਮਗਰ ਪੁਆਇਆ ਜਾ ਰਿਹਾ ਮੈਂ ਕਿਹਾ ਲੱਖ ਲਾਂਤ ਤੇਰੇ ਗ੍ਰੰਥੀ ਬਣਨ ਨੂੰ ਬਦਨਾਮੀ ਦਵਾਨਾ ਗੁਰੂ ਨੂੰ ਵੀ ਭਾਈ ਜੇ ਤੈਨੂੰ ਕਹਿੰਦੇ ਨੇ ਤੂੰ ਘਰ ਆਣ ਕੇ ਸੁਣਾ ਤੇ ਤੂੰ ਉਹਨਾਂ ਨੂੰ ਬੇਨਤੀ ਕਰ ਨਹੀਂ ਮੰਨਦੇ ਤੇ ਛੱਡਦੇ ਹੋਰ ਕਿਤੇ ਗ੍ਰੰਥੀ ਦੀ ਡਿਊਟੀ ਨਾ ਮਿਲੋ ਇਹ ਕਿੱਡੀ ਹਾਸੋਹੀਣੀ ਗੱਲ ਭਾਈ ਸੰਗਰਾਂਦ ਵਾਲਾ ਦਿਹਾੜਾ ਹੋਵੇ ਤੇ ਗੁਰਦੁਆਰੇ ਗੁਰੂ ਦਾ ਵਜ਼ੀਰ ਹੋਵੇ ਤੇ ਉਹ ਮੈਨੇਜਰ ਸਾਹਿਬ ਨੂੰ ਘਰ ਜਾਵੇ ਮਹੀਨਾ ਸੁਣਾਉਣ ਗੁਟਕਾ ਲੈ ਕੇ ਤੇ ਜਦੋਂ ਪੱਲੇ ਕੱਖ ਨਾ ਹੋਵੇ ਨਾ ਤੇ ਉਦੋਂ ਬੰਦੇ ਦੀ ਬੇਇੱਜ਼ਤੀ ਵੀ ਇਸ ਤਰ੍ਹਾਂ ਹੀ ਹੁੰਦੀ ਹੈ ਜਦੋਂ ਇੱਕ ਮਹੀਨੇ ਦੀਆਂ ਚਾਰ ਲਾਈਨਾਂ ਵੀ ਤੈਨੂੰ ਜਵਾਨੀ ਨਹੀਂ ਯਾਦ ਤੇ ਉਹ ਗੱਲ ਫਿਰ ਚੇਤੇ ਆ ਜਾਂਦੀ ਹੈ ਭਾਈ ਕੋਈ ਗੁਰਦੁਆਰੇ ਦਾ ਗ੍ਰੰਥੀ ਦੇਖਿਓ ਪਰ ਹਲਕਾ ਜਾਂ ਸਸਤਾ ਜਾਂ ਹੋਵੇ ਹੋਵੇ ਵੀ ਵਧੀਆ ਤੇ ਹੋਵੇ ਵੀ ਬੜਾ ਸਸਤਾ ਬਹੁਤ ਸਸਤਾ ਤੇ ਮੈਂ ਵਿਚਰਦਾ ਰਹਿੰਦਾ ਮੇਰੇ ਨਾਲ ਗੱਲਾਂ ਕਿਤੇ ਨਾ ਕਿਤੇ ਹੁੰਦੀਆਂ ਹੀ ਰਹਿੰਦੀਆਂ ਫਗਵਾੜੇ ਕੋਈ ਗੁਰਦੁਆਰੇ ਦਾ ਪ੍ਰਧਾਨ ਸੀ ਕਹਿੰਦਾ ਗਿਆਨੀ ਜੀ ਕੋਈ ਗ੍ਰੰਥੀ ਸਿੰਘ ਲੱਭ ਭਾਲ ਕੇ ਦਿਓ ਬਹੁਤ ਵਧੀਆ ਕਿਉਂਕਿ ਮੇਰੀਆਂ ਗ੍ਰੰਥੀਆਂ ਦੀਆਂ ਵੀ ਗਲਤੀਆਂ ਨੇ ਮੈਂ ਕਿਹਾ ਕਿਹੋ ਜਿਹਾ ਹੋਵੇ ਕਹਿੰਦਾ ਤੁਹਾਡੇ ਵਰਗਾ ਹੋਵੇ ਮੈਂ ਕਿਹਾ ਮੈਨੂੰ ਹੀ ਰੱਖ ਲਓ ਕਹਿੰਦੇ ਨਹੀਂ ਨਹੀਂ ਤੁਹਾਨੂੰ ਤਾਂ ਇੱਕ ਦਿਨ ਮਹੀਨੇ ਦੀ ਤਨਖਾਹ ਜਿਹਨੇ ਪੈਸੇ ਹੋ ਜਾਂਦੇ ਨੇ ਤੁਹਾਨੂੰ ਆਉਣਾ ਹੀ ਕਿਵੇਂ ਰੱਖਾਂਗੇ ਹੁਣ ਮੈਂ ਕਿਹੜਾ ਰਹਿਣਾ ਸੀ ਮੈਂ ਵੀ ਤੇ ਵੇਖਦਾ ਹੀ ਸੀ ਪਿਆ ਕਹਿੰਦਾ ਹੋਵੇ ਤੁਹਾਡੇ ਵਰਗਾ ਪਰ ਤੁਸੀਂ ਨਾ ਹੋਵੋ ਮੈਂ ਕਿਹਾ ਚੰਗਾ ਮੈਂ ਦੇਖਾਂਗਾ ਕਿਤੇ ਵੀ ਉਹਨੂੰ ਦਿਓਗੇ ਕੀ ਡਿਊਟੀ ਕੀ ਲਵੋਗੇ ਕਹਿੰਦੇ ਜੀ ਡਿਊਟੀ ਕੋਈ ਨੀ ਬਸ ਸਵੇਰੇ ਉੱਠ ਕੇ ਝਾੜੂ ਫੇਰਨਾ ਇੱਕ ਤੇ ਝਾੜੂ ਫੇਰ ਦੇਵੇ ਗੁਰਦੁਆਰੇ ਦਰੀਆਂ ਝਾੜ ਦੇਵੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਦੇਵੇ ਪਾਠ ਸੁਖਮਨੀ ਸਾਹਿਬ ਦਾ ਕਰ ਲਏ ਹੁਕਮਨਾਮਾ ਸੁਣਾ ਦਿਆ ਕਰੇ
ਹੋਰ ਕਾਹਦਾ ਕੰਮ ਹੈ, ਜੇ ਕਥਾ ਕੀਰਤਨ ਕਰਦਾ ਹੋਵੇ ਤਾਂ ਬੜੀ ਵਧੀਆ ਗੱਲ ਹੈ। ਮੈਂ ਕਿਹਾ ਅੱਛਾ ਤਨਖਾਹ ਕੀ ਦਿਓਗੇ? ਇਹ ਸਨ ਤਕਰੀਬਨ 78 ਦੀ ਗੱਲ ਹੈ। ਕਹਿੰਦੇ ਜੀ 100 ਰੁਪਇਆ ਦੇ ਦਿਆਂਗੇ। ਮੈਂ ਕਿਹਾ ਮੈਂ ਵੇਖਾਂਗਾ, ਕੋਈ ਬੰਦਾ ਘਰੋਂ ਬਾਹਰੋਂ ਕੱਢਿਆ ਹੋਇਆ ਹੋਵੇ ਤੇ ਉਹਨੂੰ ਰੋਟੀ ਕੋਈ ਨਾ ਦਿੰਦਾ ਹੋਵੇ, ਤੇ ਜੇ ਉਹ ਇੰਨੇ ਪੈਸਿਆਂ ਤੇ ਮਿਲ ਗਿਆ ਤੇ ਮੈਂ ਜ਼ਰੂਰ ਤੁਹਾਨੂੰ ਦੇ ਦੇਵਾਂਗਾ। ਕਹਿੰਦੇ ਨਹੀਂ, ਘਰੋਂ ਬਾਹਰੋਂ ਕੱਢਿਆ ਹੋਇਆ ਨਾ ਹੋਵੇ। ਫਿਰ ਮੈਂ ਕਿਹਾ ਕਿਸੇ ਦਾ ਦਿਮਾਗ ਖਰਾਬ ਹੋਇਆ, ਤੂੰ ਦੇ ਹਾਂ ਆਪਣੇ ਲੜਕੇ ਨੂੰ ਤੇ ਉਹਨੂੰ 100 ਰੁਪਇਆ ਤਨਖਾਹ ਦੇਣੇ ਆ, ਗੁਰਦੁਆਰੇ ਰਹੂਗਾ ਜਾਂ ਤੇਰੇ ਲੜਕੇ ਨੂੰ ਮੈਂ ਲਵਾਵਾਂ, ਤੂੰ ਲਵਾਵੇਂਗਾ ਉਹਨੂੰ 100 ਰੁਪਏ ਦੇ? ਤੇ ਫਿਰ ਜੇ ਉਹਨੂੰ ਇਹੋ ਜਿਹਾ ਬੰਦਾ ਲਾਵਾਂਗੇ ਤੇ ਉਹਨੇ ਗੁਟਕੇ ਤੋਂ ਹੀ ਮਹੀਨੇ ਦਾ ਪਾਠ ਕਰਨਾ, ਹੋਰ ਕੀ ਕਰਨਾ, ਕਰੂਗਾ ਵੀ ਹੋਰ ਕੀ। ਰਹੋ ਵਿਚਾਰ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸਾਡੇ ਗੁਰੂ ਸਾਹਿਬ ਏਡੇ ਵੱਡੇ ਸਮਰੱਥ, ਏਡੀਆਂ ਵੱਡੀਆਂ ਬਖਸ਼ਾਂ ਕਰਨ ਵਾਲੇ, ਅਸੀਂ ਠੇਡੇ ਕਿਉਂ ਖਾਂਦੇ ਹਾਂ, ਅਸੀਂ ਕੁੱਟ ਕਿਉਂ ਖਾ ਰਹੇ, ਅਸੀਂ ਰੋੜ ਕਿਉਂ ਰਹੇ ਹਾਂ? ਤੇ ਜਦੋਂ ਮੈਂ ਸੋਚਦਾ, ਸੋਚ ਸੋਚ ਕੇ ਮੈਂ ਇੱਥੇ ਆ ਜਾਂਦਾ,
ਸੱਚਾ ਸਤਿਗੁਰ ਕਿਆ ਕਰਾਂ ਹੈ ਜੋ ਸਿੱਖਾਂ ਮੈਂ ਚੂਕੋ, ਦੱਦਾ ਦਾਤਾ ਏਕ ਹੈ ਵਾਹਿਗੁਰੂ, ਕਤਕ ਕਰਮ ਕਮਾਵਣੇ ਦੋਸ ਨ ਕਾਹੂੰ ਜੋਗ, ਪਰਮੇਸ਼ਰ ਤੇ ਭੱਲਿਆਂ ਹੈ ਵਿਆਪਨ ਸਭੇ ਰੋਗ, ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰਜਨ, ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਹ, ਅੰਡੇ ਏਕ ਨ ਲਾਗਈ ਜੋ ਬਾਂਸ ਬਜਾਈਐ ਫੂਕ। ਗੁਰਮਤੀ ਗੁਰੂ ਦੀ ਸਿੱਖਿਆ ਹੋਵੇ ਪਹਿਲਾਂ ਅੰਦਰ, ਪਹਿਲਾਂ ਅੰਦਰ ਗੁਰੂ ਦੀ ਸਿੱਖਿਆ ਹੋਵੇ ਫਿਰ ਗ੍ਰੰਥੀ ਰੱਖੋ, ਤੇ ਜੇ ਗੁਰੂ ਦੀ ਸਿੱਖਿਆ ਹੀ ਨਹੀਂ ਤੇ ਬਦਨਾਮੀ ਦਵਾਓ। ਗੁਰੂ ਦੀ ਸਿੱਖਿਆ ਹਰ ਮਨ ਨੂੰ ਵਸਾਇਆ, ਹਰੀ ਪਰਮੇਸ਼ਰ ਨੇ ਉਹਦੇ ਹਿਰਦੇ ਵਿੱਚ ਨਾਮ ਵਸਾਉਣਾ ਕੀਤਾ। ਕਿਹਦੇ ਹਿਰਦੇ ਵਿੱਚ? ਜਿਹਦੇ ਪਾਸ ਗੁਰੂ ਦੀ ਮੱਤ ਹੈ, ਗੁਰੂ ਦੀ ਸਿੱਖਿਆ ਹੈ। ਹੁਣ ਬੰਦਾ ਚਾਹੁੰਦਾ ਗੁਰੂ ਮੈਨੂੰ ਘਰ ਆਣ ਕੇ ਸੁਣਾਵੇ, ਪਖੰਡੀ ਤਾਂ ਤੇਰੇ ਕੋਲ ਆ ਸਕਦਾ, ਸੱਚਾ ਗੁਰੂ ਕਿਵੇਂ ਆ ਜਾਵੇਗਾ? ਪਹਿਲਾਂ ਤੈਨੂੰ ਸੱਚੇ ਗੁਰੂ ਕੋਲ ਜਾਣਾ ਪਵੇਗਾ, ਸੱਚੇ ਗੁਰੂ ਨੂੰ ਮਨਾਉਣਾ ਪਵੇਗਾ। ਜੇ ਤੈਨੂੰ ਪੁੱਤ ਬਣਾ ਲਿਆ ਤੇ ਫਿਰ ਜ਼ਰੂਰ ਆਜੋ, ਫਿਰ ਆਜੂਗਾ। ਤੇ ਜਿੰਨਾ ਚਿਰ ਤੱਕ ਉਹ ਪਰਖਦਾ ਨਹੀਂ, ਤੈਨੂੰ ਦੇਖਦਾ ਨਹੀਂ, ਉਹਨਾਂ ਚਿਰ ਤੇਰੇ ਕੋਲ ਕਿਵੇਂ ਆਜੂਗਾ? ਪਰਖੂਗਾ ਤੈਨੂੰ, ਪਰਖਣ ਵਾਸਤੇ ਕਦੇ ਹੀ ਆਵੇਗਾ, ਆਵੇਗਾ ਕਦੇ। ਸੁਪਨੇ ਆਇਆ ਭੀ ਗਿਆ, ਜਿਹੜੇ ਯਾਦ ਕਰਦੇ ਨੇ, ਬੇਨਤੀਆਂ ਕਰਦੇ ਨੇ, ਆਉਂਦਾ ਉਹਨਾਂ ਕੋਲ, ਪਹਿਲੇ ਸੁਪਨੇ ਚ ਆਉਂਦਾ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਸੋਏ। ਸੁਪਨਾ ਆਇਆ, ਸੁਪਨੇ ਚ ਮਿਲਿਆ ਪਾਤਸ਼ਾਹ, ਗੁਰੂ ਸਾਹਿਬ ਮਿਲੇ, ਰੱਬ ਮਿਲਿਆ, ਸਵੇਰੇ ਉੱਠਿਆ ਤੇ ਗੁਰੂ ਨਾਨਕ ਪਾਤਸ਼ਾਹ ਤਾਂ ਹੈ ਨੀ, ਰੋਣ ਲੱਗ ਗਿਆ। ਤੇ ਕਿਸੇ ਵਿਰਾਗ ਵਿਚ ਆ ਕੇ ਕਹਿ ਰਿਹਾ, ਸੁਪਨੇ ਆਇਆ ਭੀ ਗਿਆ, ਹੇ ਗੁਰੂ ਸਾਹਿਬ ਜੀ, ਤੁਸੀਂ ਸੁਪਨੇ ਵਿਚ ਆਏ ਸੀ, ਮੈਨੂੰ ਦਰਸ਼ਨ ਦਿੱਤੇ ਸੀ, ਚਲੇ ਗਏ ਹੋ, ਮੈਨੂੰ ਤੇ ਪਤਾ ਨੀ, ਮੈਂ ਸੁੱਤਾ ਹੋਇਆ ਸਾਂ, ਮੈਂ ਤੇ ਸਮਝਿਆ ਤੁਸੀਂ ਸੱਚੀ ਮੁੱਚੀ ਮੈਨੂੰ ਮਿਲ ਗਏ। ਇਹ ਬੰਦਗੀ ਵਾਲਿਆਂ ਦੀ ਅਵਸਥਾ, ਪਹਿਲੀ ਅਵਸਥਾ, ਮਿਲਣ ਤੋਂ ਪਹਿਲਾਂ, ਪ੍ਰਤੱਖ ਮਿਲਣ ਤੋਂ ਪਹਿਲਾਂ। ਗੁਰਬਾਣੀ ਦੀਆਂ ਪੰਕਤੀਆਂ ਨੇ, ਸੁਪਨੇ ਆਇਆ ਭੀ ਗਿਆ, ਤੁਸੀਂ ਸੁਪਨੇ ਵਿਚ ਆਏ ਸੀ, ਚਲੇ ਗਏ ਹੋ, ਮੈਂ ਜਲ ਭਰਿਆ ਰੋਏ, ਨੇਤਰ ਭਰ ਭਰ ਕੇ ਰੋਇਆ, ਤਾਂ ਹੀ ਮਾਰ ਮਾਰ ਕੇ, ਹੇ ਸਤਿਗੁਰੂ ਸਾਹਿਬ, ਤੁਸੀਂ ਸੁਪਨੇ ਵਿਚ ਮੈਨੂੰ ਮਿਲ ਸਕਦੇ ਹੋ, ਪ੍ਰਤੱਖ ਵੀ ਮਿਲ ਸਕਦੇ ਹੋ, ਕਿਉਂ ਗਏ ਤੁਸੀਂ? ਮੈਨੂੰ ਮੁੜ ਕੇ ਜਾਣਾ ਸੀ। ਹੁਣ ਗੁਰੂ ਕਹੇ, ਫਿਰ ਉਹਨੇ ਬੇਨਤੀਆਂ ਨੇ ਉਹਦੀਆਂ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਹੇ ਪਾਤਸ਼ਾਹ ਮੈਂ ਤੇਰੇ ਵੱਲ ਆਵਾਂ ਕਿਵੇਂ? ਇਹ ਤੇ ਸਤਿਗੁਰੂ ਨੇ ਕਿਰਪਾ ਕੀਤੀ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਜਾਹਰਾ ਜਹੂਰ, ਹਾਜਰਾ ਹਜੂਰ, ਗੁਰੂ ਗ੍ਰੰਥ ਸਾਹਿਬ ਜੀ ਬਣਾਏ ਨੇ, ਵੀ ਆ ਸਿੱਖਾ, ਆ ਜਾ ਇੱਧਰ, ਆ ਜਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਉਂਦੇ ਸੀ ਜਦੋਂ ਕੋਈ ਏਡੇ ਪਿਆਰ ਨਾਲ ਯਾਦ ਕਰਦਾ ਸੀ, ਐਸੀ ਅਵਸਥਾ ਬਣੀ ਸੀ ਸੰਗਲਾ ਦੀਪ, ਸ਼ਮਰਾਵ ਰਾਜੇ ਦੀ, ਹਿੰਦੁਸਤਾਨ ਚੋਂ ਸੰਗਲਾ ਦੀਪ ਜਾ ਕੇ ਦਰਸ਼ਨ ਦਿੱਤੇ, ਅਵਸਥਾ ਬਣੀ ਸੀ। ਪਰ ਗੁਰੂ ਨਾਨਕ ਪਾਤਸ਼ਾਹ ਜਦੋਂ ਸੀ ਉਦੋਂ ਤਾਂ ਅਸੀਂ ਪ੍ਰਤੱਖ ਜਾ ਸਕਦੇ ਸਾਂ, ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਤੱਖ ਜਾ ਸਕਦੇ ਹਾਂ।
ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਨਾ ਹੋਵੇ ਤੇ ਹੁਣ ਉਹ ਕਵੇ ਤੇ ਗੁਪਤ ਰੂਪ ਵਿਚ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਉਣ ਉਹ ਤਾਂ ਤੈਨੂੰ ਬੜੀ ਬੰਦਗੀ ਕਰਨੀ ਪਵੇਗੀ। ਹੈ ਤੇ ਸਦਾ ਵਰਤ ਲਾ ਦਿੱਤਾ ਭਾਈ ਤੂੰ ਭਾਵੇਂ ਚੋਰ ਹੈ ਠੱਗ ਹੈ ਭੈੜਾ ਹੈ ਮਾੜਾ ਹੈ ਤੂੰ ਗੁਰੂ ਕੋਲ ਆ ਸਕਦਾ ਤੂੰ ਦਰਸ਼ਨ ਕਰ ਸਕਦਾ ਤੂੰ ਕਰੇ ਦਰਸ਼ਨ ਕੋਈ ਤੇਰੀ ਬੁਰਿਆਈ ਖਤਮ ਹੋਵੇ। ਤੇ ਜੇ ਹੁਣ ਤੂੰ ਬੈਠਾ ਹੋਇਆ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਤੁਸੀਂ ਮੈਨੂੰ ਆ ਕੇ ਦਰਸ਼ਨ ਦਿਓ ਤੇ ਗੁਰੂ ਨੂੰ ਕਹਿਣਾ ਤੂੰ ਤਾਂ ਕਦੇ ਗੁਰੂ ਗ੍ਰੰਥ ਸਾਹਿਬ ਮੇਰੇ ਸਰੂਪ ਕੋਲ ਗਿਆ ਨਹੀਂ ਤੇ ਮੈਂ ਤੇਰੇ ਕੋਲ ਕਿਉਂ ਚੱਲ ਕੇ ਆ ਜਾਵਾਂ। ਤੇ ਪਿਆਰੇ ਰੱਬ ਦੇ ਫਿਰ ਕਹਿੰਦੇ ਨੇ ਆਏ ਨਾ ਸਤਾਂ ਤੇ ਤਨ ਪਿਆਰੇ ਇਹ ਗੁਰੂ ਨਾਨਕ ਪਾਤਸ਼ਾਹ ਤੁਸੀਂ ਸੁਪਨੇ ਚ ਆਏ ਸੀ ਹੁਣ ਮੈਨੂੰ ਨੀ ਪਤਾ ਤੁਸੀਂ ਕਿਤੇ ਹੋ ਮੈਂ ਤੁਹਾਡੇ ਵੱਲ ਆ ਨਹੀਂ ਸਕਦਾ। ਭੇਜ ਨਾ ਸਕਾਂ ਕੋਈ ਕੋਈ ਸੁਨੇਹਾ ਵੀ ਨੀ ਤੁਹਾਨੂੰ ਭੇਜ ਸਕਦਾ ਕੋਈ ਤੁਹਾਡਾ ਪਤਾ ਹੋਵੇ ਤੁਸੀਂ ਕਿੱਥੇ ਹੋ ਤੇ ਸੁਨੇਹਾ ਭੇਜਾਂ। ਤੇ ਫਿਰ ਪਿਆਰ ਦੀ ਅਵਸਥਾ ਆ ਉਸ ਭਾਗੀ ਨੀਂਦੜੀਏ ਇਹ ਭਾਗਾਂ ਵਾਲੀ ਨੀਂਦ ਐਸੀ ਤੂੰ ਮੈਨੂੰ ਫੇਰ ਆ ਮਤ ਸੋ ਦੇਖਾਂ ਸੋਏ ਕਿਤੇ ਸ਼ਾਇਦ ਫਿਰ ਉਹਦੇ ਮਤਾਂ ਦਰਸ਼ਨ ਹੋ ਹੀ ਜਾਣ। ਹੇ ਨੀਂਦ ਤੂੰ ਮੈਨੂੰ ਆ ਕਿਤੇ ਸੁਪਨੇ ਵਿਚ ਹੀ ਮੈਨੂੰ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਐਵੇਂ ਪ੍ਰਤੱਖ ਤਾਂ ਨਹੀਂ ਹੋ ਰਹੇ ਸੁਪਨੇ ਵਿਚ ਹੀ ਕਿਤੇ ਹੋ ਜਾਣ। ਜਿਹੜੇ ਇਸ ਲਾਈਨ ਨੂੰ ਚੱਲਦੇ ਨੇ ਅਭਿਆਸ ਕਰਦੇ ਨੇ ਉਹਨਾਂ ਨੂੰ ਸੁਪਨੇ ਵਿਚ ਦਰਸ਼ਨ ਹੁੰਦੇ ਨੇ। ਜੇ ਤੇ ਦੁਨੀਆਂ ਨੂੰ ਦੱਸਣ ਲੱਗ ਜਾਣਗੇ ਫਿਰ ਨਹੀਂ ਹੋਣਗੇ। ਜੇ ਕਿਸੇ ਅਵਸਥਾ ਤੇ ਬਾਣੀ ਅਨੁਸਾਰ ਢਾਲਣਗੇ ਫਿਰ ਸਤਿਗੁਰੂ ਸਾਹਿਬ ਦੇ ਪ੍ਰਤੱਖ ਵੀ ਹੋ ਸਕਦੇ ਨੇ ਹੋਏ ਨੇ ਪਿਆਰਿਆਂ ਨੂੰ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮਤੀ ਤੇਰੇ ਪਾਸ ਹੋਵੇ ਗੁਰੂ ਦੀ ਸਿੱਖਿਆ ਉਹ ਤੈਂ ਲੈਣੀ ਹੈ ਤੂੰ ਜਾਣਾ ਤੈਨੂੰ ਮਤਲਬ ਹੈ ਗੁਰੂ ਕੋਲ ਜਾ ਕੇ ਤੇ ਜਦੋਂ ਤੂੰ ਗੁਰੂ ਦੀ ਲਵੇਗਾ ਮਤ ਸਿੱਖਿਆ ਤੇ ਹਰ ਮਨ ਨੂੰ ਵਸਾਇਆ ਫਿਰ ਪਾਤਸ਼ਾਹ ਤੇਰੇ ਮਨ ਵਿਚ ਨਾਮ ਦਾ ਵਾਸਾ ਕਰਨਗੇ
ਹਰਖ ਸੋਗ ਸਭ ਮੋਹ ਗਵਾਇਆ
ਇਸ ਨਾਮ ਨੇ ਹਰਖ ਸੋਗ ਤੇ ਮੋਹ ਸਾਰਾ ਗਵਾ ਦਿੱਤਾ ਹੈ। ਹਰਖ ਬਿਨਾਂ ਕਾਰਨ ਤੋਂ ਖੁਸ਼ੀ ਸੋਗ ਬਿਨਾਂ ਕਾਰਨ ਤੋਂ ਚਿੰਤਾ ਜਾਂ ਐਂ ਕਹਿ ਲਈਏ ਵਾਹਿਗੁਰੂ ਹਰਖ ਨਾਮ ਹੁੰਦਾ ਪਦਾਰਥ ਜ਼ਿਆਦਾ ਆ ਜਾਣ ਤੇ ਬਾਹਲਾ ਖੁਸ਼ੀ ਵਿਚ ਆ ਜਾਣ ਇਹ ਅਰਥ ਹੈ ਸਹੀ ਪਦਾਰਥ ਆ ਗਿਆ ਤੇ ਬਾਹਲੇ ਖੁਸ਼ ਹੋ ਜਾਣਾ ਇਹਨੂੰ ਕਹਿੰਦੇ ਹਰਖ ਜੇ ਕੋਈ ਨੁਕਸਾਨ ਹੋ ਗਿਆ ਤੇ ਚਿੰਤਾ ਚ ਡੁੱਬ ਜਾਣਾ ਇਹਨੂੰ ਕਹਿੰਦੇ ਨੇ ਚਿੰਤਾ। ਉਹ ਪਰਮੇਸ਼ਰ ਦੇ ਪਿਆਰਿਆਂ ਨੂੰ ਆਏ ਹਰਖ ਨਾ ਗਏ ਸੋਗ ਉਹਨਾਂ ਦੀ ਇੱਕ ਰਸ ਅਵਸਥਾ ਰਹਿੰਦੀ ਹੈ ਉਹਨਾਂ ਨੇ ਹਰਖ ਸੋਗ ਤੇ ਮੋਹ ਨੂੰ ਗਵਾ ਲਿਆ ਹੈ ਗੁਰਮੁਖਾਂ ਨੇ
ਇੱਕ ਸਿਉਂ ਲਿਵ ਲਾਗੀ
ਇੱਕ ਨਾਮ ਦੇ ਨਾਲ ਉਹਨਾਂ ਦੀ ਸਦਾ ਲਿਵ ਜੁੜ ਗਈ
ਸਤ ਹੀ ਹਰ
ਮੋਹਰੀ ਪਰਮੇਸ਼ਰ ਕੀਤਾ ਹੈ ਤਾਂ ਹੀ ਤੇ ਵਿਸਰਾਮ ਲੱਗਣਾ ਹੈ ਇੱਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਸੋ ਹਰੀ ਪਰਮੇਸ਼ਰ ਦਾ ਨਾਮ ਉਹਨਾਂ ਗੁਰਮੁਖਾਂ ਨੇ ਵਸਾਏ
ਭਗਤ ਰੰਗ ਰਾਤ ਸਦਾ ਤੇਰਾ ਚਾਹੇ
ਚਾਹੇ ਨਾਮ ਹੈ ਚਾਹ ਦਾ ਸੋ ਤੇਰੇ ਨਾਮ ਰੰਗ ਦੇ ਵਿਚ ਰੱਤੇ ਹਨ ਉਹ ਪਿਆਰੇ ਚਾਹੇ ਚਾਹ ਕਰਕੇ ਦਿਲੋਂ
ਨਿਉ ਨਿਦ ਨਾਮ ਵਸਿਆ ਮਨ ਆਏ
ਨਿਉ ਨਿਧੀਆਂ ਦਾ ਖਜ਼ਾਨਾ ਪ੍ਰਭੂ ਦਾ ਨਾਮ ਤਾਂ ਉਹਨਾਂ ਦੇ ਹਿਰਦੇ ਵਿਚ ਵਸ ਗਿਆ ਪਰਮੇਸ਼ਰ ਆ ਕੇ
ਪੂਰੇ ਭਾਗ ਸਤਿਗੁਰ ਪਾਇਆ
ਭਾਈ ਭਾਗ ਪੂਰਨ ਹੋਣ ਚੰਗੇ ਤਾਂ ਸਤਿਗੁਰੂ ਪ੍ਰਾਪਤ ਹੁੰਦੇ ਹਨ
ਸ਼ਬਦ ਮੇਲ ਮਿਲਾਵਣਿਆ
ਗੁਰੂ ਦਾ ਮਿਲ ਜਾਵੇ ਉਪਦੇਸ਼ ਸਿੱਖਿਆ ਕਰ ਲਈਏ ਧਾਰਨ ਗੁਰਮਤੀਏ ਮੰਨ ਜਾਈਏ ਤੇ ਫਿਰ ਪਰਮੇਸ਼ਰ ਆਪਣੇ ਮੇਲ ਵਿਚ ਮਿਲਾ ਲੈਂਦਾ ਹੈ
ਤੂੰ ਦਿਆਲ ਸਦਾ ਸੁਖਦਾਤਾ
ਹੇ ਦਿਆਲੂ ਪਰਮੇਸ਼ਰ ਤੂੰ ਸਦਾ ਵਾਸਤੇ ਸੁਖਾਂ ਨੂੰ ਦੇਣ ਵਾਲਾ ਦਾਤਾ ਹੈ
ਤੂੰ ਆਪੇ ਮਿਲ ਗੁਰਮੁਖ ਜਾਤਾ
ਤੂੰ ਆਪ ਹੀ ਗੁਰਮੁਖ ਪਿਆਰਿਆਂ ਨੂੰ ਮਿਲਣਾ ਕੀਤਾ ਹੈ ਤੇ ਗੁਰਮੁਖਾਂ ਨੇ ਤੈਨੂੰ ਜਾਤਾ ਜਾਣਨਾ ਕੀਤਾ ਹੈ
ਤੂੰ ਆਪੇ
ਦੇਵ ਹੈ
ਤੂੰ ਆਪੇ ਦੇਵ ਨਾਮ ਵਡਾਈ
ਇਹ ਪਰਮੇਸ਼ਰ ਨਾਮ ਦੀ ਵਡਿਆਈ ਵੀ ਗੁਰਮੁਖਾਂ ਨੂੰ ਦੇਣ ਵਾਲਾ ਤੂੰ ਆਪ ਹੀ ਹੈ
ਨਾਮ ਰਤੇ ਸੁਖ ਪਾਵਣਿਆ
ਨਾਮ ਵਿਚ ਰਤੇ ਹੋਏ ਸੁਖ ਪਾ ਰਹੇ ਹਨ ਗੁਰਮੁਖ
ਸਦਾ ਸਦਾ ਸਾਚੇ ਤੁਦ ਸਲਾਹੀ
ਸਦਾ ਸਦਾ ਵਾਸਤੇ ਸੱਚੇ ਉਹ ਤੈਨੂੰ ਸਲਾਉਂਦੇ ਰਹਿੰਦੇ ਹਨ ਗੁਰਮੁਖ ਇਹੋ ਗੁਰਮੁਖਤਾ ਦੀ ਨਿਸ਼ਾਨੀ ਹੈ
ਗੁਰਮੁਖ ਜਾਤਾ ਦੂਜਾ ਕੋ ਨਾਹੀ
ਇੱਕ ਗੁਰਮੁਖਾਂ ਤੋਂ ਸਮਰੱਥ ਤੇ ਬਖਸ਼ਾਂ ਦਾ ਮਾਲਕ ਐਸਾ ਦਾਤਾ ਨਹੀਂ ਜਾਣਿਆ ਹੋਰ ਕਿਸੇ ਨੇ ਗੁਰਮੁਖਾਂ ਤੋਂ ਬਿਨਾ
ਇੱਕ ਸਿਉ ਮਨ ਰਿਹਾ ਸਮਾਏ
ਉਹਨਾਂ ਦਾ ਇੱਕ ਪਰਮੇਸ਼ਰ ਤੇਰੇ ਵਿਚ ਹੀ ਮਨ ਅਭੇਦ ਹੋਇਆ ਹੋਇਆ ਹੈ ਲੱਗਾ ਹੋਇਆ ਹੈ
ਮਨ ਮੰਨੇ ਐ ਮਨੇ ਮਿਲਾਵਣਿਆ
ਸੋ ਮਨ ਮੰਨਿਆ ਮਨ ਹੈ ਮਿਲਾਵਣਿਆ ਮਨ ਹੈ ਸ਼੍ਰੋਮਣੀ ਪਰਮੇਸ਼ਰ ਸੋ ਮਨ ਹੈ ਨਾਮ ਹੈ ਸ਼੍ਰੋਮਣੀ ਸ਼੍ਰੋਮਣੀ ਤੋਂ ਭਾਵ ਪਰਮੇਸ਼ਰ ਪਰਮੇਸ਼ਰ ਹੀ ਸ਼੍ਰੋਮਣੀ ਹੈ
सो उस परमात्मा दे विच मन मन मनिया गया है जिन्हां दा मिलावणिया उन्हां नूं मिलाउणा कीता है जिन्हां दा परमेश्वर दे विच मन मनिया गया है मन मन गया है उन्हां दा भगत नामदेव जी कहिंदे हन सो ओह कहिंदे ने लोक नहीं मनदे
लोक नहीं मनदे
ते भगत जी फिर कहंदे चलो
नहीं मनदे ते ना मन
लोक ना पतीजा ना पतीजा तो क्या कीजा कहंदे नहीं मनदे ते फिर की करना ना मन ते रब नूं मनाउणा परमेश्वर नूं मनाउणा है
परमात्मा नूं मनाउणा
परमात्मा दी खुशी रहनी बख्शिश रहनी है
कई ते रब सतगुरु पातशाह नूं नहीं मनाउंदे ते लोकां ने मनाउण ते लगे रहंदे ने ਭਾਈ ਸਾਡਾ ਨਾਂ ਦੋ ਤਿੰਨ ਵਾਰੀ ਲਿਆ ਜਾਵੇ ਜੇ ਗੋਲਕ ਵਿਚ ਪੌਂਡ ਪਾਉਣਾ ਤੇ ਦੂਰੋਂ ਕੜਾਹ ਕਰਕੇ ਵੀ ਦੂਜਿਆਂ ਨੂੰ ਪਤਾ ਲੱਗ ਜੇ ਖਾਲੀ ਹੱਥੀ ਮੱਥਾ ਨਹੀਂ ਟੇਕਿਆ ਪੌਂਡ ਪਾ ਕੇ ਮੱਥਾ ਟੇਕਿਆ ਜੇ ਥੋੜੀ ਜੀ ਮਾਇਆ ਦੇ ਦਿੱਤੀ ਹੈ ਸਟੇਜ ਤੇ ਨਾਂ ਲੈ ਲਓ ਫੇਰ ਤਾਂ ਠੀਕ ਹੈ ਜੇ ਨਹੀਂ ਨਾਂ ਲਿਆ ਤੇ ਮਾਇਆ ਸਾਡੀ ਵਾਪਸ ਦੇ ਦਿਓ ਉਹ ਸਿਰਫ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੈ ਇਹਦੇ ਨਾਲ ਪਾਤਸ਼ਾਹ ਨਹੀਂ ਹੁੰਦੇ ਸਤਿਗੁਰੂ ਪਾਤਸ਼ਾਹ ਤਾਂ ਜਿੰਨੀ ਸੇਵਾ ਗੁਪਤ ਹੋਵੇ ਓਨੇ ਪ੍ਰਸੰਨ ਹੁੰਦੇ ਨੇ ਜਿਹੜੇ ਦਾਣੇ ਮਿੱਟੀ ਵਿਚ ਲੁਕ ਜਾਂਦੇ ਨੇ ਉਹ ਚੰਗੇ ਉੱਗਦੇ ਨੇ ਜਿਹੜੇ ਉੱਪਰ ਉੱਪਰ ਰਹਿੰਦੇ ਜਾਨਵਰ ਚੁੱਗ ਜਾਂਦੇ ਨੇ ਬਾਹਲਾ ਦਸ ਦਸਈਆ ਕਰਕੇ ਜਿਹੜਾ ਦਾਨ ਪੁੰਨ ਕਰਨਾ ਸੇਵਾ ਕਰਨੀ ਹੈ ਉਹਦਾ ਇੰਨਾ ਫਲ ਨਹੀਂ ਮਿਲਦਾ ਜਿੰਨੀ ਗੁਪਤ ਸੇਵਾ ਦਾ ਫਲ ਹੈ ਜਿਵੇਂ ਮਿੱਟੀ ਵਿਚ ਗੁਪਤ ਬੂਟਾ ਨਿਕਲਿਆ ਹੋਇਆ ਉਹਨੂੰ ਬਾਹਲਾ ਫਲ ਪੈਂਦਾ ਉਹ ਡਿੱਗਦਾ ਨਹੀਂ ਹੈ ਇਸੇ ਤਰ੍ਹਾਂ ਵੀ ਪਾਤਸ਼ਾਹ ਜੀ ਫਰਮਾਉਂਦੇ ਜਿਨ੍ਹਾਂ ਦਾ ਮਨ ਮੰਨ ਗਿਆ ਹੈ ਸੋ ਭਾਈ ਉਹ ਮਿਲ ਗਏ ਹਨ
ਗੁਰਮੁਖ ਹੋਵੇ ਸੋ ਸਾ ਲਾਹੇ
ਸੋ ਜੇ ਤੂੰ ਗੁਰਮੁਖ ਹੋਵੇ ਜੇ ਤੂੰ ਗੁਰਮੁਖ ਹੋਵੇ ਤੇ ਤੂੰ ਸਤਿਗੁਰੂ ਦੀ ਸਲਾਹਗਾ ਸਿਫਤ ਨਾ ਕਰੇ ਕਹਿੰਦਾ ਜੀ ਮੈਂ ਗੁਰਮੁਖ ਹੀ ਹਾਂ ਮੇਰੇ ਪਾਤਸ਼ਾਹ ਕਹਿੰਦੇ ਜੇ ਤੂੰ ਗੁਰਮੁਖ ਹੋਵੇ ਤੇ ਤੂੰ ਰੱਬ ਦੀ ਸਿਫਤ ਨਾ ਕਰੇ ਤੂੰ ਰੱਬ ਦੀ ਸਿਫਤ ਸੁਣੇ ਨਾ ਤੂੰ ਤੇ ਸੁਣਦਾ ਹੀ ਨੀ ਕਰਦਾ ਨੀ ਤੂੰ ਗੁਰਮੁਖ ਕਿਵੇਂ ਹੋ ਗਿਆ
ਸੱਚੇ ਠਾਕੁਰ ਬੇਪਰਵਾਹੇ
ਕਿੰਨੂੰ ਸਲਾਉਂਦੇ ਹਨ ਜੋ ਸੱਚਾ ਠਾਕੁਰ ਬੇਪਰਵਾਹ ਪਰਮੇਸ਼ਰ ਹੈ
ਨਾਨਕ ਨਾਮ ਵਸੇ ਮਨ ਅੰਤਰ
ਸ਼ਬਦ ਸਮਾਪਤ ਕਰਦੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹਨਾਂ ਦੇ ਹਿਰਦੇ ਅੰਦਰ ਨਾਮ ਵਸ ਗਿਆ ਹੈ
ਗੁਰ ਸ਼ਬਦੀ ਹਰ ਮਿਲਾਵਣਿਆ
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਹੈ ਤੇ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਹੈ ਵਸਿਆ ਤੇ ਗੁਰੂ ਦੀ ਸਿੱਖਿਆ ਹੈ ਕੀਤੀ ਹੈ ਪ੍ਰਾਪਤ ਬਣੇ ਨੇ ਗੁਰਸ਼ਬਦੀਏ ਹਰ ਮਿਲਾਵਣਿਆ ਉਹਨਾਂ ਨੂੰ ਹਰੀ ਪਰਮੇਸ਼ਰ ਨੇ ਮਿਲਾ ਲਿਆ ਹੈ ਆਪਣੇ ਨਾਲ ਉਹ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹ ਭੁੱਲਾਂ ਚੁੱਕਾਂ ਦੀ ਮੁਆਫ਼ੀ ਪਾਤਸ਼ਾਹ ਬਖਸ਼ਿਸ਼ ਕਰੋ ਗੁਰੂ ਕੀ ਸੰਗਤ ਮੈਨੂੰ ਵੀ ਅਸੀਸ ਦਿਓ ਜੋ ਕੁਝ ਕਹਿ ਦਿੱਤਾ ਬਹੁਤ ਕੁਝ ਹੈ ਪੱਲੇ ਮੇਰੇ ਕੁਝ ਨਹੀਂ
ਕਹਿ ਬਹੁਤ ਕੁਝ ਦਿੱਤਾ ਅਰਦਾਸ ਕਰੋ ਮੇਰੇ ਨਿਮਾਣੇ ਵਾਸਤੇ ਵੀ ਜੇ ਸਤਿਗੁਰੂ ਪਾਤਸ਼ਾਹ ਮੇਰੇ ਤੇ ਵੀ ਕੋ ਬਖਸ਼ਿਸ਼ ਕਰਦੇ ਫਤਿਹ ਬੁਲਾਈਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ